सतनाम कर्ता पुरुष निरपाव निर्वैर अकाल मूर्त अजूनी सैभंग गुरु प्रसाद जप आद सच है पी सच नानक होसी पी सच चक्र चिहन अर बरन जात अर पात निहन जेह रूप रंग अर रेख पेश कुकै न सकत के अचल मूर्तन पापरकाश मितोज कह जय कोट इंद्र इंद्राण साहे सहान गुण जय तिर पवन महीप सुर नर असुर नेत नेत बन तिरन कहत तय सर्वनाम कथय कवन कर्म नाम वर्ण समत तिर पवन महीप सुर नर असुर नेत नेत बन तिरन कहत तय सर्वनाम कथय कवन कर्म नाम वर्ण समत कहा बुद्ध प्रतुच्छ हमारी वर्ण सके महिमा जो तिहारी हम न सकत कर सिख तुम्हारी आप ले हो तुम कथा सुधारी मुँह कूचरे शास्त्र खट पिंग किरण चढ़ जाए अंधलखे बद्रो सुने जब काल कृपा कराए सो कर टल गुर सेविए एन सहज सुभाए दर्शन पर से गुरु के जन्म मरण दुख जाए हो वह सिफ्त समी अरसों कुरसों चटिए डिठे सच्चे पातशाह मल जन्म जन्म दी कटिए सज्जन सच्चा पातशाह सिर साहा दैसा जिस पास बैठे हैं सोहिए सबना नावे साह सज्जन सच्चा पातशाह सिर साहा दैसा जिस पास बैठे हैं सोहिए सबना नावे साह।
ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿ ਸਮਾਨ ਉਪਜਿਓ ਸਗਲ ਦੁੱਖ ਬਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿ ਸਮਾਨ ਉਪਜਿਓ ਸਗਲ ਦੁੱਖ ਪਲਾਇਣ ਰਹਾਓ ਜੋ ਮੰਗ ਹੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੂਟੈ ਭਵ ਜਿਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਜਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀਓ ਬਾਰਾਂ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ ਤੇਰ ਦੁੱਧਾ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਲੱਗਰ ਸੇ ਗ੍ਰਾਮ ਸ਼ਰਾਬ ਸਿਗਾਰ ਤਮੂਲ ਰਾਸ ਸਨ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ, ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ ਆਏ ਦਿਸੈ ਗਣਾ, ਇੱਕ ਖਿਰ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ, ਜਲ ਥਲ ਮਹੀ ਜਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ, ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ, ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ, ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ। ਬਾਰਾਂ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਗੁਰਮੁਖ ਮਾਈ ਭਾਈ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੱਜ ਕੇ ਗੁਰੂ ਘਰ ਦੀ ਰੀਤੀ ਅਨੁਸਾਰ ਬਾਰਾਂ ਮਾਹੀਂ ਦਾ ਸੰਪੂਰਨ ਪਾਠ ਸਰਵਣ ਕੀਤਾ ਹੈ। ਸੋ ਸਤਿਗੁਰੂ ਸਾਹਿਬ ਜੀ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰੂ ਸਰੂਪ ਧਾਰ ਕੇ ਸਾਡੇ ਜੀਵਾਂ ਵਾਸਤੇ ਵੀ ਜਿਵੇਂ ਸਾਨੂੰ ਸਮਝ ਆ ਜਾਏ, ਉਹ ਸਾਡੀ ਭਾਸ਼ਾ ਬੋਲੀ ਵਿੱਚ ਹੀ ਪਰਮ ਪਵਿੱਤਰ ਉਪਦੇਸ਼ਾਂ ਦੀ ਗੁਰਬਾਣੀ ਦੁਆਰਾ ਬਖਸ਼ਿਸ਼ ਕੀਤੀ ਹੈ। ਉਹ ਇਹ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਤੁਰੋਂ ਉਸਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾ ਲਓ। ਐਸੇ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਜੋ ਸਤਿਗੁਰੂ ਸਰੂਪ ਧਾਰਨ ਕੀਤਾ ਹੈ, ਅਤੇ ਵਾਹਿਗੁਰੂ ਪਰਮੇਸ਼ਰ ਤੋਂ ਸਾਰੇ ਹੀ ਵਿਆਪਕ ਹੈ। ਪਰ ਜੋ ਸਤਿਗੁਰੂ ਸਰੂਪ ਧਾਰਨ ਕੀਤਾ ਉਸ ਵਿੱਚ ਜੀਵਾਂ ਦੇ ਉਧਾਰ ਵਾਸਤੇ, ਉਪਦੇਸ਼ ਵਾਸਤੇ ਪਹਿਲਾਂ ਆਪ ਸਰਵਣ ਮੰਨਣ ਨਿਦਾਸਨ ਸਾਖਿਆਤਾ ਪਰੋਕਸ਼ ਅਪਰੋਕਸ਼ ਗਿਆਨ ਆਦਿਕ ਹੋਣੇ ਚਾਹੀਦੇ ਹੈ। ਠੀਕ ਹੈ, ਇਹ ਹੋਈ ਵੀ ਜਾ ਹੋ ਵੀ ਜਾਣ ਜੋ ਵਾਹਿਗੁਰੂ ਦੀ ਇੱਛਾ ਵਾਲਾ ਹੈ, ਜਿਸਨੂੰ ਜਗਿਆਸੂ ਕਹਿੰਦੇ ਜਾਂ ਸਿੱਖ ਕਹਿੰਦੇ ਹੈ, ਉਹ ਜ਼ਰੂਰੀ ਉਹਨੂੰ ਪਹਿਲਾਂ ਕੋਈ ਸਮਝ ਨਹੀਂ। ਜੋ ਗੁਰਮੁਖ ਸਾਧ ਸੰਗਤ ਕਰਨ ਵਾਲੇ, ਗੁਰੂ ਕੀ ਸ਼ਰਨ ਲੈਣ ਵਾਲੇ ਹੈ, ਉਹਦਾ ਕੋਈ ਮੇਲ ਹੋ ਜਾਂਦਾ ਹੈ, ਸੰਗਤ 'ਚ ਆਉਣ ਲੱਗ ਪੈਂਦਾ ਹੈ, ਉੱਥੋਂ ਪਤਾ ਲੱਗਦਾ ਹੈ ਵੀ ਇਹ ਗੁਰੂ ਕੀ ਸਿੱਖਿਆ ਸੁਣਾਉਂਦੇ ਹੈ, ਅਤੇ ਸਿੱਖਿਆ ਸੁਣ ਕੇ ਕੀ ਲਾਭ ਹੁੰਦਾ ਹੈ, ਉਹ ਸਾਰੇ ਫਲ ਦੱਸੇ ਹੋਏ ਨੇ। ਸਭ ਤੋਂ ਵੱਡਾ ਉਸਦਾ ਲਾਭ ਫਲ ਹੈ ਵੀ ਵਾਹਿਗੁਰੂ ਪਰਮੇਸ਼ਰ ਸਾਖਿਆਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਉਸਦਾ ਮੇਲ ਹੋ ਜਾਂਦਾ ਹੈ, ਅਤੇ ਜੀਵਾਤਮਾ ਦੀ ਹਉਮੈ ਮਿਟ ਕੇ ਵਾਹਿਗੁਰੂ ਪਰਮੇਸ਼ਰ ਆਪਣਾ ਹੀ ਸਰੂਪ ਕਰ ਲੈਂਦਾ ਹੈ। ਸਭ ਤੋਂ ਵੱਡੀ ਵਾਹਿਗੁਰੂ ਪਰਮੇਸ਼ਰ ਦੀ ਪਦਵੀ ਹੈ, ਸਰਵ ਕਲਾ ਸਮਰੱਥ ਹੈ, ਅਤੇ ਸਰਵ ਸੁਖ ਰੂਪ ਹੈ। ਉਹ ਫਿਰ ਕਹਿੰਦੇ ਵੀ ਕਿਸ ਤਰ੍ਹਾਂ ਵੀ ਮੈਂ ਵੀ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਵਣ ਤ੍ਰਿਣ ਪ੍ਰਭ ਸਿੰਘ ਮੌਲਿਆ ਰਵਿਆ ਵਿੱਚ ਬਣਾ, ਜੋ ਵਾਹਿਗੁਰੂ ਪਰਮੇਸ਼ਰ ਹੈ ਕਿਹਾ ਜਾ। ਉਹ ਕਹਿੰਦੇ ਬਾਣ ਵੀ ਬਾਹਰਲੀਆਂ ਗੱਲਾਂ ਸਾਨੂੰ ਆਮ ਪਤਾ ਹੈ, ਉਹਨਾਂ ਦੀ ਸੂਝਬੂਝ ਹੈ ਹਰੇਕ ਨੂੰ, ਜੋ ਵੀ ਇਸਤਰੀ ਪੁਰਸ਼ ਹੈ ਉਹਨਾਂ ਗੱਲਾਂ ਨੂੰ ਸਮਝਦੇ ਹੈ, ਬਣ ਕੀ ਹੁੰਦਾ ਤਾਂ ਤਿਰਨ ਕੀ ਹੁੰਦਾ ਆ, ਹੌਲੀ ਹੌਲੀ ਸਮਝਦੇ ਜਨਮ ਧਾਰ ਕੇ। ਪਹਿਲਾਂ ਕਿਸੇ ਨੂੰ ਕੋਈ ਸਮਝ ਨਹੀਂ ਹੈ, ਰੱਬ ਦੀ ਤਾਂ ਕੀ ਸਮਝ ਹੋਣੀ ਹੈ, ਆਪਣੇ ਸਰੀਰ ਦਾ ਵੀ ਜਨਮ ਵੇਲੇ ਕੋਈ ਚੇਤਾ ਨਹੀਂ, ਹੋਰ ਨਹੀਂ, ਕੋਈ ਸੂਝ ਨਹੀਂ ਕੀ ਕਹਿੰਦਾ ਹੈ। ਸੁਕਹਿਣ ਤੋਂ ਭਾਵ ਹੈ ਵੀ ਜਿਹੜੀ ਸਾਡੀ ਬੋਲੀ ਜਾਂ ਭਾਸ਼ਾ ਜਾਂ ਅੱਖਰ ਜਾਂ ਬਚਨ ਨੇ, ਉਹਨਾਂ ਨੂੰ ਵੀ ਅਸੀਂ ਹੌਲੀ 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 ਸਮਝਦੇ ਹਾਂ। ਅਤੇ ਜਿਹੜੀ ਇਹ ਵਾਹਿਗੁਰੂ ਪਰਮੇਸ਼ਰ ਦੀ ਸੂਝਬੂਝ ਹੈ, ਇਹ ਤਾਂ ਬਹੁਤ ਡੂੰਘੀ ਹੈ, ਗੈਰ ਗੰਭੀਰ ਹੈ, ਔਰ ਉਸਦਾ ਪਹਿਲਾਂ ਸਮਝਣਾ ਹੀ ਸ਼ੁੱਧ ਸਰੂਪ ਦੇ ਵਿੱਚ ਉਹ ਕਠਿਨ ਹੈ। ਉਹ ਵੀ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਮਝ ਸਕਦਾ ਹੈ, ਨਹੀਂ ਤਾਂ ਸੰਸਾਰ ਦੇ ਵਿੱਚ ਇਹ ਜੋ ਪਰਮਾਰਥ ਪਰਮਾਰਥ ਹੈ, ਪਰਮ ਪ੍ਰਯੋਜਨ ਹੈ ਪੁਰਸ਼ ਦੇ ਸਿੱਧ ਕਰਨ ਦਾ, ਉਹ ਇਹੀ ਹੈ। ਅਤੇ ਉਹਦੇ ਵਾਸਤੇ ਵੀ ਬਹੁਤ ਸਾਰੇ ਵਿਚਾਰ ਚੱਲੇ ਹੋਏ ਨੇ, ਜਿਸ ਤਰ੍ਹਾਂ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ, ਕੋਈ ਦਾਤ ਜਾਣੇ ਨਿਸ਼ਾਨ ਗਾਵੇ, ਕੋਈ ਗੁਣ ਵਡਿਆਈ ਜਾਂ ਚਾਰ ਗਾਵੇ, ਕੋਈ ਵਿਦਿਆ ਵਿਖਮੀ ਚਾਰ ਗਾਵੇ, ਕੋਈ ਸਾਜ ਕਰੇ ਤਨਖੇ ਗਾਵੇ, ਕੋਈ ਜੀ ਲੈ ਫਿਰਦੇ ਗਾਵੇ, ਕੋਈ ਜਾਪੇ ਦੁੱਸੇ ਦੂਰ ਗਾਵੇ, ਕੋਈ ਵੇਖੇ ਹਾਦਰਾ ਹਦੂਰ। ਜਪਜੀ ਸਾਹਿਬ ਤਾਂ ਆਮ ਸਧਾਰਨ ਪੁਰਸ਼ ਨੇ, ਇਹਨੂੰ ਅੱਗੇ ਡੂੰਘੀ ਵਿਚਾਰ ਕਿਸਾ ਜਿਹਾ ਹੋਰ ਨਹੀਂ ਹੈ। ਉਹ ਸੁਣ ਲਿਆ ਵੀ ਹਾਂ ਵੀ ਗਾਵੇ ਕੋਈ ਗਾਉਂਦਾ ਆ, ਪਰ ਇੱਕ ਇਹਦੇ ਇੱਕ ਇੱਕ ਪੰਕਤੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇੱਕ ਇੱਕ ਮਤ ਦਰਸਾਇਆ ਹੋਇਆ। ਜਿਸ ਤਰ੍ਹਾਂ ਗਾਵੇ ਕੋ ਤਾਨ ਪਈ, ਉਹ ਵਾਹਿਗੁਰੂ ਪਰਮੇਸ਼ਰ ਦੇ ਕੋਈ ਬਲ ਨੂੰ ਹੀ ਗਾਈ ਜਾਂਦਾ ਹੈ। ਜਿਸ ਤਰ੍ਹਾਂ ਪੁਰਾਣਿਕ ਮਤ ਹੈ, ਪੁਰਾਣ 18 ਪੁਰਾਣ ਵੀ ਵਿਆਸ ਹੈ, ਉਹਨਾਂ ਦੇ ਵਿੱਚ ਵੱਖੋ ਵੱਖਰਾ ਵਾਹਿਗੁਰੂ ਹੋਵੇ, ਕਿਸੇ ਜਿੰਨਾ ਕਿਸੇ ਵੱਲ ਪੂਰਾ ਗਾ ਵੀ ਨਹੀਂ ਸਕਦਾ। ਗਾਵੇ ਕੋਈ ਦਾਤ ਜਾਣੇ ਨਿਸ਼ਾਨ, ਉਹ ਵਾਹਿਗੁਰੂ ਪਰਮੇਸ਼ਰ ਦੀਆਂ ਕੋਈ ਦਾਤਾਂ ਨੂੰ ਵੀ ਆ ਦਿੰਦੀਆਂ, ਇਸ ਤਰ੍ਹਾਂ ਉਹਦੇ ਗੁਣ ਗਾਈ ਜਾਂਦਾ ਹੈ। ਪੜ੍ਹਦੇ ਤਾਂ ਹਾਂ ਅਸੀਂ ਜਪਜੀ ਸਾਹਿਬ, ਪਰ ਇਹ ਜਿਹੜੀ ਵਿਚਾਰ ਥੋੜ੍ਹੀ ਜਿਹੀ ਸੂਖਮ ਜਾਂ ਅੰਤਰ ਭਾਵ ਵਾਲੀ ਹੈ, ਇਹ ਸਾਧ ਸੰਗਤ ਦੇ ਵਿੱਚੋਂ ਗੁਰਬਾਣੀ ਦੇ ਵਿਚਾਰ ਸੁਣ ਕੇ ਕਥਾ ਸੁਣ ਕੇ ਹੀ ਫਿਰ ਪਤਾ ਲੱਗਦਾ, ਨਹੀਂ ਤਾਂ ਪੜ੍ਹੀ ਜਾਂਦੇ ਹਾਂ। ਫਿਰ ਉਹ ਨਾਰਦ ਪੁਰਾਣ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੂੰ ਜਾਣੇ, ਗਾਵੇ ਕੋ ਗੁਣ ਵਡਿਆਈਆਂ ਚਾਰ, ਉਸਦੀਆਂ ਵਡਿਆਈਆਂ ਪੁਰਖ ਪ੍ਰਵਿਰਤੀ ਸਾਖ ਮਤ ਹੈ। ਬਹੁਤ ਬੜੇ ਬੜੇ ਸ਼ਾਸਤਰ ਨੇ, ਇੱਕ ਨਿਰਮਲਿਆਂ ਦੇ ਵਿੱਚ ਉਦੋ ਸਿੰਘ ਜੀ ਪੰਡਿਤ ਹੋਏ ਨੇ, ਉਹਨਾਂ ਨੇ ਨਿਆਏ ਸ਼ਾਸਤਰ ਦਾ ਹੀ ਅਧਿਐਨ ਕੀਤਾ, ਹੋਰਨਾਂ ਨੇ ਵੀ ਕੀਤਾ, 35 ਸਾਲ ਉਹਨਾਂ ਨੇ ਲਾ ਦਿੱਤੇ ਨਿਆਏ ਸ਼ਾਸਤਰ 'ਤੇ। ਅਤੇ ਫਿਰ ਉਹਦੇ ਮਨ ਦੇ ਵਿੱਚ ਜਿਹੜੀ ਅਸਲੀ ਚੀਜ਼ ਉਹ ਤਾਂ ਹੈ ਨਹੀਂ, ਜਾਂ ਉੱਥੇ ਮਨ ਬੁੱਧ ਤਾਂ ਉਹਦੇ ਵਿੱਚ ਪ੍ਰੇਮ ਦੇ ਨਾਲ ਭੇਦ ਨਹੀਂ ਹੋਏ, ਅਤੇ ਉਹਦੇ ਮਨ ਦੇ ਵਿੱਚ ਮੇਰੇ ਨਾਲ ਹੁਣ ਦੁਨੀਆਂ ਦੇ ਵਿੱਚ ਕੋਈ ਚਰਚਾ ਕਰ ਲਓ, ਚਾਹੇ ਵੇਦਾਂਤ ਮਤ ਵਾਲੇ ਕਰ ਲਓ, ਸਾਖ ਮਤ ਵਾਲੇ ਕਰ ਲਓ, ਪੂਰਵ ਮੀਮਾਂਸਾ ਵਾਲੇ ਕਰ ਲਓ, ਕੋਈ ਵੀ ਕਰ ਲਓ, ਇਹ ਰਿਸ਼ੀਕੇਸ਼ ਮਹਾਤਮਾ ਉੱਥੇ ਜਪ ਤਪ ਕਰਦੇ ਹੁੰਦੇ ਸੀ, ਕਿਉਂ ਕਾਂਤ ਸੀ, ਦਰਿਆ ਸੋਹਣਾ ਸੀ, ਅਤੇ ਆਪਣੇ ਫਲਾਂ ਫੁੱਲਾਂ 'ਤੇ ਜਾਂ ਇੱਧਰ ਆਪਣਾ ਨਿਵਾਹ ਕਰ ਲੈਣਾ, ਉੱਥੇ ਉਹ ਆ ਗਿਆ। ਅਤੇ ਪੰਡਿਤ ਈਸ਼ਰ ਸਿੰਘ ਜੀ ਇੱਧਰ ਦੁਆਦਰ ਵਾਲੇ ਇਹ ਬਹੁਤ ਕਮਾਈ ਵਾਲੇ ਵੀ ਸੀ, ਵਿਦਵਾਨ ਵੀ ਇਹਨਾਂ ਨੂੰ ਮੰਨਦੇ ਸੀ, ਦੂਸਰੇ ਮਤਾਂ ਵਾਲੇ ਖੱਟ ਸ਼ਾਸਤਰਾਂ 'ਤੇ ਵੀ ਗਿਆਤਾ ਸੀ। ਉਹ ਕਹਿੰਦੇ ਵੀ ਮੇਰੇ ਨਾਲ ਚਰਚਾ ਕਰ ਲਓ, ਕੋਈ ਚਰਚਾ ਕਰ ਲਓ। ਅਤੇ ਉਹ ਕਹਿੰਦੇ ਜੀ ਕੀ ਚਰਚੇ ਕਰਨੀ ਹੈ ਵੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਆਤਮਾ ਹੈ ਪਰਮੇਸ਼ਰ ਦਾ ਹੀ ਰੂਪ ਹੈ, ਸਾਰਾ ਸੰਸਾਰ ਹੀ ਪਰਮੇਸ਼ਰ ਦੇ ਰੂਪ ਹੈ। ਮੈਂ ਨਹੀਂ, ਬਿਲਕੁਲ ਗਲਤ ਹੈ ਗੱਲ ਇਹ, ਅਤੇ ਦੁਨੀਆ ਵੀ ਕਿਹੜੇ ਕਹਿੰਦੇ ਵੀ ਪਰਮੇਸ਼ਰ ਦਾ ਰੂਪ ਹੈ ਜਾਂ ਮੇਰਾ ਆਤਮਾ ਪਰਮੇਸ਼ਰ ਦਾ ਰੂਪ ਅਸੀਂ ਕਹਿੰਦੇ ਹਾਂ, ਜੇ ਆਪਾਂ ਆਪਣੇ ਮਨਾਂ 'ਚ ਵਿਚਾਰੀਏ ਤਾਂ ਦੁਨੀਆ ਸਾਰੀ ਜਿਹੜੀ ਹੈ ਉਹ ਬਹੁਤ ਗਿਣਤੀ ਵਾਲੀ ਜਿਹੜੀ ਹੈਗੀ ਹੈ, ਉਹਨੂੰ ਸੂਝ ਹੀ ਨਹੀਂ ਕੋਈ ਵੀ ਸਾਧ ਸੰਗਤ ਕਰੇ ਜਾਂ ਹੋਰ ਗੁਰੂ ਦੀ ਕਿਰਪਾ ਹੋਵੇ ਫਿਰ ਤਾਂ ਉਹਨੂੰ ਇਹ ਪਤਾ ਲੱਗਦਾ ਹੈ। ਅਤੇ ਜੇ ਜਿਵੇਂ ਅੱਜ ਕੱਲ੍ਹ ਵੋਟਾਂ ਦਾ ਰਾਜ ਹੈ, ਜੇ ਇਸ ਤਰੀਕੇ ਦੇ ਨਾਲ ਵੀ ਪਰਮੇਸ਼ੁਰ ਆਤਮਾ ਜਾਂ ਹੋਰ ਇਹ ਭੇਦ ਹੈ ਕਿ ਭੇਦ ਹੈ, ਇਉਂ ਵੋਟਾਂ ਪਾਓ ਤਾਂ ਦੂਜੇ ਸਾਰੇ ਜਿੱਤ ਜਾਣਗੇ, ਉਹਨਾਂ ਦਾ ਹੋ ਜੂਗਾ। ਚਲੋ ਜੀ ਰਹੋ ਵਿਚਾਰ ਆ ਗਿਆ ਬੈਠਾ, ਕਹਿੰਦੇ ਜੀ ਪੰਡਿਤ ਜੀ ਤੁਸੀਂ ਠੀਕ ਹੈ, ਬਹੁਤ ਵਿਦਵਾਨ ਹੋ ਜਾਂ ਹੋਰ ਜੀ ਤੁਹਾਡੇ ਨਾਲ ਕੋਈ ਪੜ੍ਹਿਆ ਲਿਖਿਆ ਹੀ ਫਿਰ ਕਰੇ ਵਿਚਾਰ। ਅਤੇ ਉਹਨਾਂ ਨੇ ਮਹਾਂਪੁਰਸ਼ ਬੈਠੇ ਸੀ ਕਿ ਸੇਵਾਦਾਰ ਨੂੰ ਕਿਹਾ ਵੀ ਕੋਈ ਜਿਹੜਾ ਬਿਲਕੁਲ ਅਨਪੜ੍ਹ ਬੰਦਾ ਹੋਵੇ ਜਾਂ 19 ਅਵਸਥਾ ਦਾ ਹੋਵੇ, 10-12 ਸਾਲ ਦਾ ਜਾਂ 12-14 ਸਾਲ ਦਾ, ਉਹਨੂੰ ਲਿਆ। ਉਹ ਸੀ ਇੱਕ ਚੀਰਾਂ ਦਾ ਮੁੰਡਾ ਸੀ, ਆ ਗਿਆ ਤਾਂ ਉਹਨੂੰ ਕਹਿੰਦੇ ਵੀ ਲਓ ਜੀ ਪੰਡਿਤ ਜੀ ਖਿਆਲ ਰੱਖਿਓ ਹੁਣ ਤੁਸੀਂ, ਉਹ ਜਿਹੜਾ ਨਿਆਏ ਸ਼ਾਸਤਰ ਦਾ ਸੀ ਉਹਨੂੰ ਉਹ ਕਹਿੰਦੇ ਵੀ ਤੂੰ ਬ੍ਰਹਮ ਹੈ ਜਾਂ ਤੇਰਾ ਆਤਮਾ ਬ੍ਰਹਮ ਹੈ। ਉਹ ਕਹਿੰਦੇ ਕਦੇ ਨਹੀਂ ਹੋ ਸਕਦਾ, ਮੈਂ ਤਾਂ ਸਰੀਰ ਹੈ, ਉਹ ਵੀ ਵਿੰਗਾ ਟਿੱਡਾ ਜਿਹਾ ਕਾਲੇ ਰੂਪ ਵਾਲਾ ਹੈ, ਅਤੇ ਮੈਂ ਬ੍ਰਹਮ ਕਿਵੇਂ ਹੋ ਸਕਦਾ। ਉਹ ਕਹਿੰਦੇ ਨਹੀਂ ਤੂੰ ਤੇਰਾ ਆਤਮਾ ਬ੍ਰਹਮ ਸਰੂਪ ਹੈ। ਉਹ ਕਹਿੰਦੇ ਨਹੀਂ। ਉਹ ਪੰਡਿਤ ਨੂੰ ਕਹਿੰਦੇ ਪੰਡਿਤ ਜੀ ਤੁਸੀਂ ਇੰਨੀ ਵਿੱਦਿਆ ਪੜ੍ਹੀ ਫਿਰ ਵੀ ਭੇਦਵਾਰ ਸਿੱਧ ਕਰਦੇ ਹੋ ਵੀ ਇਹ ਆਤਮਾ ਪਰਾਤਮਾ ਕਾ ਰੂਪ ਇੱਕ ਹੈ, ਅਤੇ ਇਹ ਤੁਸੀਂ ਇੰਨੀ ਵਿੱਦਿਆ ਪੜ੍ਹੀ ਅਤੇ ਹੋਰ ਨੂੰ ਤੁਸੀਂ ਕੀ ਜਿੱਤਣਾ, ਇਹ ਕੋਈ ਪੜ੍ਹਿਆ ਲਿਖਿਆ ਨਹੀਂ ਇਹੀ ਭੇਦ ਸਿੱਧ ਕਰੀ ਜਾਂਦਾ, ਅਤੇ ਤੁਹਾਡੀ ਇੰਨੀ ਵਿੱਦਿਆ ਪੜ੍ਹਨ ਦਾ ਕੀ ਹੈ। ਤੁਸੀਂ ਜ਼ੋਰ ਲਾ ਲੈਣੇ ਕਦੇ ਨਹੀਂ ਕਹੂੰਗਾ ਵੀ ਹਾਂ ਜਿਹੜਾ ਆਤਮਾ ਜਾਂ ਸ਼ੁੱਧ ਸਰੂਪ ਹੈ ਇਹ ਕ੍ਰਿਸ਼ਨ ਸਰਬ ਦੇਵਾ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਇਹ ਭੇਦਤਾ ਦੇ ਵਾਕ ਹਨ। ਇਹ ਕ੍ਰਿਸ਼ਨ ਸਰਬ ਦੇਵਾ, ਸਰਬ ਦੇਵਾ ਜਿਹੜਾ ਸਾਰਿਆਂ ਦਾ ਹੀ ਪ੍ਰਕਾਸ਼ ਸਰੂਪ ਹੈ ਉਹੀ ਆਤਮਾ ਸਰੂਪ ਹੈ, ਘੱਟ ਘੱਟ ਮੈਂ ਹਰ ਜੀ ਵਸੇ। ਅਤੇ ਤੁਸੀਂ ਇੰਨੀ ਤੁਸੀਂ ਭੇਦਭਾਵ ਸਿੱਧ ਕਰਨ ਨੂੰ ਇੰਨੀ ਵਿੱਦਿਆ ਪੜ੍ਹੀ ਜਾਂ ਇੰਨਾ ਸਮਾਂ ਕੀਤਾ ਅਤੇ ਇਹ ਬਿਲਕੁਲ ਪੜ੍ਹੇ ਹੀ ਭੇਦ ਸਿੱਧ ਕਰੀ ਜਾਂਦਾ, ਠੀਕ ਹੀ ਫਾਇਦਾ ਹੋਇਆ ਤੁਹਾਡਾ। ਸੋ ਉਹਨਾਂ ਲੋਕਾਂ ਦੇ ਵਾਸਤੇ ਕਿ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ 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 ਕੇ ਸਾਥ, ਪੜ੍ਹ ਪੜ੍ਹ ਪੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਦ, ਪੜ੍ਹੀਏ ਜਿੱਤੀ ਆਰ ਜਾ, ਪੜ੍ਹੀਏ ਜਿੱਤੇ ਸਾਸ। ਇਹ ਉਪਦੇਸ਼ਾਂ ਦੀ ਜਿਹੜੀ ਵਿਚਾਰ ਹੈ ਵੀ ਗੁਰੂ ਖਾਂ ਜੀ ਸਾਧ ਸੰਗਤ ਦੇ ਵਿੱਚੋਂ ਵੀ ਅੱਗੇ ਤੋਂ ਅੱਗੋਂ ਗੁਰੂ ਨਾਨਕ ਸਾਹਿਬ ਜੀ ਸਿੱਖ ਹੋਰ ਹੋਏ ਉਹ ਵਿਚਾਰ ਚੱਲੀ ਆ ਰਹੀ ਹੈ। ਸੋ ਇਹ ਜੋ 12 ਮਹਾਂ ਦਾ ਪਾਠ ਸੁਣਿਆ ਇਸ ਦੇ ਵਿੱਚ ਸਤਿਗੁਰੂ ਅਰਜਨ ਸਾਹਿਬ ਜੀ ਨੇ 12 ਮਹਾ ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇਵੇਂ ਹੀ ਹੈ,
ਘਰ ਚੌਥਾ,
ਘਰ ਚੌਥਾ
12
ਮਹਾ ਇਹ 12 ਕਹਿੰਦੇ ਗਿਣਤੀ ਦਾ ਨਾਂ ਹੈ, ਜਿਵੇਂ 11, 12, 9, 10 ਅਤੇ 12 ਗਿਣਤੀ ਦਾ ਹੈ, 12 ਮਹੀਨੇ ਸਾਲ ਦੇ ਵਿੱਚ ਹੁੰਦੇ। ਉਹਨਾਂ ਦੁਆਰਾ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਅਤੇ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਮਾਝ ਰਾਗ ਹੈ, ਇਹ ਆਮ ਪ੍ਰਸਿੱਧ ਨਹੀਂ ਹੈ, ਪਰ ਕਿਸੇ ਦੇਸ਼ ਜਾਂ ਆਪਣੇ ਦੇਸ਼ ਦੇ ਵਿੱਚ ਲੋਕ ਮਾਝਾਂ ਗਾਉਂਦੇ ਸੀ। ਸ਼ੁੱਧ ਰਾਗ ਹੁੰਦੇ ਨੇ ਆਮ ਪੀਰ, ਇਹ ਸ਼ੁੱਧ ਹੈ, ਕਈ ਮਿਲਾਵਟ ਵਾਲੇ ਹੁੰਦੇ ਹਨ। ਰਹੋ ਵਿਚਾਰ, ਜੇ ਇੱਕ ਇੱਕ ਦੀ ਵਿਚਾਰ ਕਰੀਏ ਤਾਂ ਬਹੁਤ ਟਾਈਮ ਲੱਗਦਾ ਹੈ। ਘਰ ਚੌਥਾ, ਉਹਦੇ ਵਿੱਚ ਜੋੜੀ ਦੇ ਤਾਲ ਹੁੰਦੇ ਹੈ, ਵਾਜੇ ਦੀਆਂ ਸੁਰਾਂ ਹੁੰਦੀਆਂ, ਸੁਰ ਤਾਲ ਦੇ ਅਨੁਸਾਰ ਜਿਹੜਾ ਗਾਇਨ ਕੀਤਾ ਜਾਵੇ ਜਿਸ ਟਿਕਾਣੇ ਦੇ ਉੱਤੇ, ਉਹਨੂੰ ਘਰ ਕਹਿੰਦੇ ਹੈ। ਕਿਉਂ? ਘਰ ਕਿਸੇ ਦਾ ਟਿਕਾਣਾ ਹੁੰਦਾ। ਇਹ ਐਵੇਂ ਸੰਖੇਪ ਜਿਹੀ ਵਿਚਾਰ ਹੈ। ਅਤੇ ਬਾਰਾਂ ਮਹੀਨਿਆਂ ਦੁਆਰਾ ਉਪਦੇਸ਼ ਸੀ, ਬਾਰਾਂ ਮਾਹ, ਮਾਹ ਇੱਕ ਦਾ ਨਾਂ ਹੈ ਅਤੇ ਮਾਹ ਬਹੁਤ ਹੈ, ਵੀ ਬਾਰਾਂ ਮਹੀਨੇ। ਉਹਦੇ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਚੌਪ ਦੇ ਪੜ੍ਹੋ ਜੀ, ਬਾਰਾਂ ਮਾਹ, ਮਾਝ ਮਹੱਲਾ ਪੰਜਵਾਂ,
ਘਰ ਚੌਥਾ,
ਘਰ ਚੌਥਾ। ਅੱਗੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹੁਣ ਇਹ ਰੀਤੀ ਹੈ ਵੀ ਜੋ ਕੁਛ ਕੰਮ ਕਰਨਾ ਹੈ, ਕੀਤਾ ਲੋੜੀ ਕੰਮ ਸੋ ਹਰ ਕੋਈ ਆਖੀਏ, ਚਾਹੇ ਕਾਵਿ ਰਚਨਾ ਹੈ, ਕੋਈ ਵੀ ਵਿਹਾਰ ਹੈ, ਵੀ ਉਹ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਲੈ ਕੇ ਉਸਦੇ ਅੱਗੇ ਅਰਦਾਸ ਹੋਵੇ, ਮਹਾਰਾਜ ਨਿਰਵਿਘਨ ਸੰਪੂਰਨ ਹੋਵੇ ਅਤੇ ਸਫਲਾ ਹੋਵੇ, ਐਵੇਂ ਨਾ ਜਾਵੇ। ਇਸ ਕਰਕੇ ਉਹਨੂੰ ਮੰਗਲ ਕਹਿੰਦੇ ਆ। ਮੰਗਲ ਜਿਹੜਾ ਹੈ ਇਹ ਚਾਰ ਪ੍ਰਕਾਰ ਦਾ ਵਸਤੂ ਨਿਰਦੇਸ਼ ਰੂਪ ਮੰਗਲ ਹੈ, ਔਰ ਆਸ਼ੀਰਵਾਦ ਰੂਪ ਹੈ, ਨਮਸਕਾਰ ਰੂਪ ਹੈ, ਆਤਮਿਕ ਚਿੰਤਨ ਰੂਪ ਮੰਗਲ ਹੈ। ਵਸਤੂ ਨਿਰਦੇਸ਼, ਵਸਤੂ ਇੱਥੇ ਕਿਹੜੀ ਹੈ? ਪਰਮਾਤਮਾ ਹੈ, ਵਾਹਿਗੁਰੂ ਪਰਮੇਸ਼ੁਰ ਦਾ ਮੰਗਲ, ਉਸਦਾ ਜਸ ਕਰਨਾ ਹੈ, ਉਸਦੀ ਸ਼ਰਨ ਲੈਣੀ ਹੈ। ਆਸ਼ੀਰਵਾਦ ਕੋਈ ਚੀਜ਼ ਮੰਗਣ ਵਾਸਤੇ, ਜਿਵੇਂ ਅਰਦਾਸ ਬੇਨਤੀ ਹੈ, ਇਹਦੇ ਵਿੱਚ ਆਸ਼ੀਰਵਾਦ ਰੂਪ ਮੰਗਲ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਤੇ ਨਮਸਕਾਰ, ਜਿਹਦੇ ਵਿੱਚ ਨਮਸਕਾਰ ਕੀਤੀ, ਜੈਸੇ ਨਵੋਂ ਜੁੱਧ ਜੁੱਧੇ, ਨਵੋਂ ਗਿਆਨ ਗਿਆਨੇ, ਨਵੋਂ ਭੋਜ ਭੋਜਦੇ, ਨਵੋਂ ਪਾਨ ਪਾਨੇ, ਸਭ ਜਾਪ ਸਾਹਿਬ ਨਮਸਕਾਰ ਰੂਪ ਵੀ ਹੈ, ਔਰ ਵਸਤੂ ਨਿਰਦੇਸ਼ ਰੂਪ ਵੀ ਹੈ। ਬਹੁਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਰਪੂਰ ਕੀਤੇ ਹੋਏ ਹਨ। ਔਰ ਦੂਸਰਾ ਆਤਮਿਕ ਚਿੰਤਨ ਰੂਪ ਵੀ ਮੰਗਲ ਹੈ। ਆਤਮਿਕ ਚਿੰਤਨ, ਜੈਸੇ ਗੁਰੂ ਅਰਜਨ ਸਾਹਿਬ ਜੀ ਦਾ ਇਸ ਸੁਖਮਨੀ ਸਾਹਿਬ ਜੀ ਦੇ ਵਿੱਚ ਉਚਾਰਨ ਕੀਤਾ ਹੈ, ਸਲੋਕ, ਡੰਡੌਤ ਬੰਧਨ ਅਨਕਬਾਰ ਸਰਵ ਕਲਾ ਸਮਰੱਥ। ਵੀ ਡੰਡੌਤ ਬੰਧਨ, ਵੀ ਡੰਡੌਤ ਕਰਨੀ, ਵੰਦਨਾ ਕਰਨੀ, ਇਹ ਨਮਸਕਾਰ ਹੋ ਗਿਆ। ਅਨਕਬਾਰ ਅਨੇਕਾਂ ਬਾਰੀ, ਸਰਵ ਕਲਾ ਸਮਰੱਥ ਪਰਮੇਸ਼ਰ ਹੈ, ਸਰਗੁਣ ਸਰੂਪ ਹੈ। ਡੋਲਣ 'ਤੇ ਰੱਖ, ਉੱਪਰ ਕੋਈ ਮੰਗ ਕਰਨੀ, ਮਹਾਰਾਜ ਸਾਨੂੰ ਪੂਰੀ ਹੋਵੇ। ਦੇ ਕਰ ਆਪਣੇ ਹੱਥ, ਆਪਣਾ ਹੱਥ ਦੇ ਕੇ ਰੱਖਿਆ ਕਰੋ, ਹੈ ਤਾਂ ਇਹ ਵੀ, ਪਰ ਉਹ ਸੂਖਸ਼ਮ ਰੂਪ ਦੇ ਉੱਤੇ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਵੀ ਚਾਰ ਮੰਗਲ ਕਰਨ ਵੇ ਹੱਥ ਦੇ ਉੱਤੇ ਜਿਵੇਂ ਹੱਥ ਰੱਖਿਆ ਹੁੰਦਾ ਹੈ, ਇਸੇ ਤਰ੍ਹਾਂ ਹੀ ਆਤਮਾ ਪਰਾਤਮਾ ਦੀ ਵੀ ਹੱਥ ਦੇ ਉੱਤੇ ਹੱਥ ਰੱਖੀਏ ਤਾਂ ਮੇਲ ਹੋ ਜਾਂਦਾ, ਇਉਂ ਉਹਦਾ ਮੇਲ ਹੋ ਜਾਂਦਾ। ਆਤਮਾ ਅਤੇ ਪਰਾਤਮਾ ਦਾ ਚਿੰਤਨ ਰੂਪ ਮੰਗਲ ਹੈ। ਇਸ ਤਰ੍ਹਾਂ ਇਹਦੇ ਵਿੱਚ ਹੁਣ ਜਿਹਨਾਂ ਨੇ ਵਿਚਾਰ, ਉਹਨਾਂ ਨੇ ਤਾਂ ਵੀ ਹਾਂ, ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈਤਿਸ ਭਰਮੇ ਥਕਾਏ ਪ੍ਰਭ ਕੀ ਸਾਮ, ਮੰਗ ਹੈ, ਬੇਨਤੀ ਹੈ, ਇਸ ਕਰਕੇ ਆਸ਼ੀਰਵਾਦ ਰੂਪ ਮੰਗਲ ਹੈ। ਅਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇ ਵਸੂ ਨਿਰਦੇਸ਼ ਰੂਪ ਮੰਗਲ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇੱਕ ਜੋ ਵਾਹਿਗੁਰੂ ਪਰਮੇਸ਼ੁਰ ਹੈ, ਉਹਦੇ ਹੋਰ ਸ਼ਾਸਤਰਾਂ ਨੇ ਵਿਚਾਰ ਕੀਤੇ, ਜਿਸ ਵੇਲੇ ਪੂਰੀ ਕਥਾ ਹੁੰਦੀ ਉਸ ਵੇਲੇ ਤਾਂ ਉਹ ਵਿਦਵਾਨਾਂ ਨੂੰ, ਕਥਾ ਕਰਨ ਵਾਲਿਆਂ ਨੂੰ ਦੱਸਣੀ ਪੈਂਦੀ, ਉਹਨਾਂ ਨੇ ਪੜ੍ਹਨਾ ਹੁੰਦਾ। ਪਰ ਆਮ ਸੰਗਤਾਂ ਦੇ ਵਿੱਚ ਕਥਾ ਵਾਸਤੇ ਜੋ ਗੁਰੂ ਘਰ ਦੇ ਮੁੱਖ ਸਿਧਾਂਤ ਹੈ ਉਹ ਦੱਸਣੇ ਪੈਂਦੇ ਹੈ। ਕਿਤੇ ਕੋਈ ਵਿਦਵਾਨ ਬੈਠੇ ਹੋਣ ਜਾਂ ਜੈਸੀ ਸੰਗਤ ਹੋਵੇ, ਉਹਦਾ ਨਿਰਣਾ ਵੀ ਕੀਤਾ ਜਾਂਦਾ ਹੈ। ਸੋ ਇੱਕ ਹੈ ਵੀ ਵਾਹਿਗੁਰੂ ਪਰਮੇਸ਼ੁਰ, ਵੀ ਬਹੁਤੇ ਨਹੀਂ ਗੁਰੂ ਘਰ ਦੇ ਵਿੱਚ। ਜੋ ਕਈ ਮਤਾਂ ਵਾਲੇ ਨੇ ਬਹੁਤੇ ਨਾਨਾ ਈਸ਼ਵਰ ਨਾਨਾ ਜੀਵ ਐਸੇ ਮੰਨਣਾ ਕੀਤੇ ਹੈ, ਇਹ ਸਾਰਿਆਂ ਦਾ ਹੀ ਉਹ ਪ੍ਰਕਾਸ਼ਕ ਹੈ। ਪ੍ਰਕਾਸ਼ਕ ਹੈ, ਪ੍ਰਕਾਸ਼ ਦਾ ਆਪਾਂ ਕਹਿੰਦੇ ਵੀ ਜਿਵੇਂ ਚੰਦਰਮਾ ਖੱਟ ਜੋਤੀ ਨੇ ਪ੍ਰਕਾਸ਼ ਕਰਦੇ, ਚਾਨਣ ਕਰਦੇ ਹੈ ਨਾ, ਬੁੱਧੀ ਦੇ ਅੰਦਰ ਜਿਹੜਾ ਉਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਵਾਹਿਗੁਰੂ ਪਰਮੇਸ਼ਰ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਫਿਰ ਉਹ ਸੱਚ ਸਰੂਪ ਹੈ, ਗੁਰੂ ਸਾਰਿਆਂ ਦਾ ਗੁਰੂ ਸਾਰਿਆਂ ਨੂੰ ਉਸਦੀ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਨਾਲ ਹੀ, ਉਸਦੀ ਚੇਤਨ ਸੱਤਾ ਦੇ ਨਾਲ ਹੀ ਸਾਰਿਆਂ ਨੂੰ ਗਿਆਨ ਹੋ ਰਿਹਾ ਬੁੱਧੀਆਂ ਦੇ ਵਿੱਚ ਵੀ। ਜੇ ਬੁੱਧੀ ਨਾੜੀ 'ਚ ਫਰਕ ਪੈ ਜਾਵੇ ਕਿਧਰੇ ਗਿਆਨ ਚਲੇ ਜਾਂਦਾ। ਅਤੇ ਗੁਰਪ੍ਰਸਾਦ, ਉਸਦੀ ਕਿਰਪਾ ਦੇ ਨਾਲ ਹੀ ਸਾਰਾ ਹੋ ਰਿਹਾ। ਪ੍ਰਕਾਸ਼ ਚੇਤਨ ਸਰੂਪ ਵੀ ਹੈ, ਉਸ ਪ੍ਰਕਾਸ਼ ਆਨੰਦ ਸਰੂਪ ਵੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹੁਣ ਵਸੂ ਨਿਰਦੇਸ਼ ਰੂਪ ਮੰਗਲ ਕਰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਜਿਹੜਾ ਸਾਧ ਸੰਗਤ ਕਰਨ ਲੱਗ ਪਿਆ ਵੀ ਉਹ ਬੇਨਤੀ ਹੈ ਵੀ ਮਹਾਰਾਜ, ਅਸੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਤੁਹਾਡੇ ਨਾਲੋਂ ਵਿਛੜ ਗਏ, ਕਿਉਂਕਿ ਜੋ ਤੁਸੀਂ ਮਨੁੱਖ ਨੂੰ ਸਾਜ ਕੇ ਇਹਦੇ ਵਾਸਤੇ ਸਿੱਖਿਆ ਦਿੱਤੀ ਵੀ ਸਾਧ ਸੰਗਤ ਕਰੋ, ਆਪਣੇ ਧਰਮ ਦੀ ਕਿਰਤ ਕਰੋ, ਝੂਠ ਨਾ ਬੋਲੋ, ਨਿੰਦਾ ਨਾ ਕਰੋ, ਹੋਰ ਔਗੁਣਾਂ ਤੋਂ ਬਚੋ, ਵਾਹਿਗੁਰੂ ਦੀ ਸ਼ਰਨ ਲਓ, ਤੁਹਾਨੂੰ ਸੁੱਖ ਵੀ ਹੋਊਗਾ, ਸਤਿਕਾਰ ਵੀ ਹੋਊਗਾ ਨਾਲੋ ਨਾਲ। ਪਰ ਇਸ ਸੰਸਾਰ ਦੇ ਵਿੱਚ ਐਸੀ ਰਚਨਾ ਵਾਹਿਗੁਰੂ ਦੀ ਅਨੇਕਾਂ ਤਰ੍ਹਾਂ ਦੀ ਰਚੀ ਹੋਈ ਹੈ, ਜੈਸੇ ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਨਾਭ ਅਸੰਖ ਥਾਵ, ਇਹ ਉਹ ਦੂਜੇ ਵੀ ਨੇ। ਇਹ ਦੋਹੇ ਪਾਸੇ ਹੀ ਇਹ ਜੀਵ ਆਤਮਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਉੱਧਰ ਨੂੰ ਵੀ ਤੁਰ ਪੈਂਦਾ, ਸੰਗਤ ਦੇ ਵਿੱਚ ਵੀ। ਫਿਰ ਜੋ ਰਸਨਾ ਦੇ ਰਸ ਹੈ, ਅੱਖਾਂ ਨਾਲ ਵੇਖਣ ਵਾਲੀਆਂ ਚੀਜ਼ਾਂ ਨੇ, ਕੰਨਾਂ ਵਾਲੀਆਂ ਸੁਣਨੇ, ਮਾੜੀਆਂ ਵੀ ਹੈ ਚੰਗੀਆਂ ਵੀ ਹੈ, ਉੱਧਰ ਨੂੰ ਤੁਰ ਪੈਂਦਾ। ਜਦੋਂ ਉੱਧਰ ਨੂੰ ਤੁਰ ਪੈਂਦਾ ਉਹਨਾਂ ਦਾ ਫਲ ਹੀ ਪਰਮੇਸ਼ਰ ਤੋਂ ਦੂਰ ਹੋ ਜਾਂਦਾ, ਵਿਛੜੀ ਜਾਂਦਾ ਹੈ, ਫਿਰ ਉਹਦਾ ਫਲ ਤਾਂ ਉਹੀ ਹੋਣਾ ਹੈ। ਜੈਸੇ ਸੰਸਰਦਾਨ ਦੇ ਅੰਦਰ ਰਵਾਇਆ ਪਰਸ਼ੁਰਾਮ ਰੋਵੇ ਕਰਾਇਆ, ਜਿਹੜਾ ਕੋਈ ਪਸ਼ੂਆਂ ਵਾਲੇ ਜਾਂ ਕੁੱਕਰਾਂ ਵਾਲੇ ਕੰਮ ਕਰੂਗਾ ਉਹਨੂੰ ਫਿਰ ਪਰਮੇਸ਼ੁਰ ਕਹਿੰਦਾ ਵੀ ਤੂੰ ਠੀਕ ਹੈ, ਇਹ ਚਾਹੁੰਦਾ ਲੈ ਤੈਨੂੰ ਪਸ਼ੂ ਬਣਾ ਦਿੰਦੇ ਹਾਂ ਰੱਜ ਲਈ ਉੱਥੇ, ਅਤੇ ਕੁੱਕਰਾਂ ਵਾਲੇ ਕਰਮ ਕਰਦਾ ਤੂੰ ਜੀਵਾਤਮਾ ਇਹ ਕਰਦਾ। ਸਵੀਕ੍ਰਿਤ ਕਰਮ ਕੇ ਵਿਛੜੇ, ਅਸੀਂ ਇਸ ਕਰਕੇ ਮਹਾਰਾਜ ਕੀਤੇ ਹੋਏ ਕਰਮਾਂ ਦੇ ਵਿਛੜੇ ਹੋਏ ਹਾਂ ਆਪਣੇ ਨਾਲੋਂ। ਹੁਣ ਜਦੋਂ ਸਮਝ ਆ ਗਈ ਫਿਰ ਬੇਨਤੀਆਂ ਕਰਨੀਆਂ, ਕਰ ਕਿਰਪਾ ਮਿਲੋ। ਊਂ ਤਾਂ ਛੁਟਕਾਰਾ ਨਹੀਂ ਹੋ ਸਕਦਾ ਇੰਨੇ ਜਨਮਾਂ ਦੇ ਵਿਛੜੇ ਜਾਂ 84 ਲੱਖ ਜਨਮ ਦੇ। ਬੇਨਤੀਆਂ ਕਰਨ ਵਾਲਾ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਵੀ ਹੈ, ਬਖਸ਼ਣ ਵਾਲਾ ਵੀ ਹੈ, ਪਤਿਤ ਪਾਵਨ ਵੀ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵੀ ਹੈ। ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਰ ਕਿਰਪਾ ਮਿਲੋ ਰਾਮ। ਹੇ ਵਾਹਿਗੁਰੂ ਪਰਮੇਸ਼ਰ, ਆਪ ਸਭ ਦੇ ਵਿੱਚ ਰਮੇ ਹੋਇਓ, ਅਦੂ ਆਪਣੇ ਨਾਲ ਮੇਲ ਲਓ, ਮੇਲ ਲਹੋ ਦਿਆਲ ਟੈ ਪੈ ਦੁਆਰਾ ਬੇਅੰਤ ਫੇ ਬੇਨਤੀਆਂ ਦੇ ਮਨ ਨੂੰ ਇਹਨੂੰ ਨਿਮਰਤਾ ਵਿੱਚ ਹੋਰ ਸ੍ਰੇਸ਼ਟ ਗੁਣ ਲਿਆਉਣ ਵਿੱਚ, ਅਤੇ ਇਹ ਇਹ ਫਿਰ ਗੁਣ ਆਉਣਗੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਉਹਦੇ ਨਾਲ ਨੇੜੇ। ਕਰ ਕਿਰਪਾ ਮਿਲੋ ਰਾਮ, 4 ਕੁੰਟ ਦੈ ਦਿਸ ਪਰਮੇ, ਅਸੀਂ 4 ਹੀ ਕੁੰਟਾਂ, ਸੂਰਜ ਜਿੱਧਰ ਚੜ੍ਹਦਾ ਉਹਨੂੰ ਪੂਰਬ ਕਹਿ ਦਿੰਦੇ, ਜਿੱਧਰ ਛਿਪਦਾ ਉਹਨੂੰ ਪੱਛਮ ਕਹਿ ਦਿੰਦੇ ਹੈ, ਫਿਰ ਪਹਾੜ ਵੱਲ ਨੂੰ ਕਹਿ ਦਿੰਦੇ ਆ, ਦੱਖਣ ਕਹਿ ਦਿੰਦੇ ਆ, ਇਹ ਹੈ। ਇਹਦਾ 4 ਕੁੰਟਾਂ ਨੇ, ਇਹਨਾਂ ਦੇ ਵਿਚਾਲੀਆਂ ਦੇ ਵਿੱਚ 10 ਹੈ, ਉਹਨਾਂ ਦੇ ਵੱਖੋ ਵੱਖਰੇ ਨਾਂ ਹੈ ਰੱਖੇ ਹੋਏ ਵਿਦਵਾਨਾਂ ਨੇ, ਇੱਕ ਹੇਠਲੀ ਅਤੇ ਇੱਕ ਉੱਪਰਲੀ, ਇਹ 10 ਹੋਈਆਂ। ਇਹਨਾਂ ਦੇ ਵਿੱਚ ਅਸੀਂ ਮਹਾਰਾਜ ਜੂਨਾ ਧਾਰਦੇ ਧਾਰਦੇ ਆਏ ਹੀ ਹਾਂ, ਥੱਕ ਗਏ ਹਾਂ, ਹੁਣ ਹੰਬ ਗਏ ਹਾਂ, 4 ਗੁਣ ਦੈਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਵਾਹਿਗੁਰੂ ਪਰਮੇਸ਼ਰ ਤੁਹਾਡੀ ਸ਼ਾਮ ਸ਼ਰਨ ਦੇ ਵਿੱਚ ਆਏ, ਆਪ ਸਰਬ ਕਲਾ ਇਉਂ ਬੇਨਤੀਆਂ ਕਰਨੀਆਂ ਵਾਹਿਗੁਰੂ ਪਰਮੇਸ਼ਰ ਦੇ, ਆਏ ਪ੍ਰਭ ਕੀ ਸ਼ਾਮ। ਅੱਗੇ ਪੜ੍ਹੋ ਜੀ।
ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ।
ਠੀਕ ਹੈ, ਗਊ ਬਹੁਤ ਚੰਗੀ ਬਣੀ ਹੈ, ਦੁੱਧ ਦਿੰਦੀ ਹੈ, ਲੋਕਾਂ ਨੂੰ ਫਾਇਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕਾਇਆ ਹੈ, ਇਹ ਬੜੀ ਦੁਰਲੱਭ ਹੈ, ਲਾਭਦਾਇਕ ਹੈ। ਆਪ ਗੁਣ ਧਾਰਨ ਕਰੇ, ਆਪ ਨੂੰ ਵੀ ਭਲਾ ਹੈ, ਦੂਜਿਆਂ ਦਾ ਵੀ ਭਲਾ ਹੈ। ਪਰ ਜੇ ਗਊ ਜਿਹੜੀ ਹੈ ਉਹ ਦੁੱਧ ਨਾ ਦੇਵੇ ਤਾਂ ਉਹਦਾ ਕੀ ਫਾਇਦਾ? ਪਿੰਡ ਦਾ ਤਾਂ ਬਾਹਰੀ ਕਿਤੇ ਨਾ ਆਵੇ ਕੰਮ। ਅਤੇ ਜਿਹੜੇ ਜਿਹਨਾਂ ਦਾ ਗਊਆਂ ਰੱਖੀਆਂ ਹੋਈਆਂ ਜਾਂ ਕੋਈ ਨਹੀਂ ਖੇਤੀ ਜਾਂ ਉਹਦੇ 'ਤੇ ਕਰਦੇ, ਉਹਦੇ ਕਾਹਦੇ ਕੰਮ ਆਊਗੀ? ਦੇ ਇਸ ਲਈ ਇਹ ਦੇਹ ਕਿਸੇ ਵੀ ਕੰਮ ਦੀ ਨਹੀਂ। ਜੇ ਗੁਰੂ ਕਾ ਉਪਦੇਸ਼ ਨਹੀਂ ਕਮਾਉਂਦੀ ਅਤੇ ਦੁੱਧ ਜਿਵੇਂ ਹੁੰਦਾ ਹੈ ਸਾਫ਼ ਜਾਂ ਹੋਰ ਵਿੱਚ ਨਿਸ਼ਕਾਮਤਾ ਨਹੀਂ, ਤਿੰਨ ਦੁੱਧ ਅਤੇ ਬਾਹਰੀ ਕਿਤੇ ਨਾ ਆਵੇ ਕਾਮ, ਅਤੇ ਇਹ ਦੇਹ ਹੀ ਸਾਡੀ ਕਿਸੇ ਕੰਮ ਨਹੀਂ ਆਉਣੀ। ਪੜ੍ਹ ਦਿਓ ਜੀ।
ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ।
ਅਤੇ ਜਲ ਤੋਂ ਬਿਨਾਂ ਹੋਰ ਦਿਸ਼ਾ ਨਿੰਨੇ ਸਮਝਾਉਣ ਵਾਸਤੇ ਬਾਹਰਲੇ ਇਹਨਾਂ ਨੂੰ ਵੀ ਅੱਗੇ ਜਾ ਕੇ ਅਲੰਕਾਰ ਕਹਿ ਦਿੰਦੇ ਹੈ। ਬਹੁਤ ਉਹ ਵੱਖੋ ਵੱਖਰੇ ਨੇ ਅਤੇ ਰਸਪੂਰਤ ਹੈ ਇੱਕ ਇੱਕ ਵਿਸ਼ੇ ਕਾਵਿ ਦੇ। ਅਤੇ ਜਲ ਬਿਨ ਸਾਖ ਕੁਮਲਾਵਤੀ, ਸਾਖ ਨਾਮ ਹੈ ਖੇਤੀ ਦਾ। ਜਿਸ ਤਰ੍ਹਾਂ ਪਾਣੀ ਖੇਤੀ ਨੂੰ ਨਾ ਦੇਵੇ ਸਮੇਂ ਸਿਰ, ਪਹਿਲਾਂ ਉਹ ਰੰਗ ਬਦਲੂਗੀ, ਕੁਮਲਾ ਜਾਊਗੀ, ਨਾ ਦੇਵੇ ਫਿਰ ਸੁੱਕ ਜਾਊਗੀ, ਸਮਾਪਤ ਹੋ ਜਾਊਗੀ, ਮਿੱਟੀ 'ਚ ਮਿੱਟੀ ਰਹਿ ਜਾਊਗੀ। ਇਵੇਂ ਸਾਡੀ ਜਿਹੜੀ ਬੁੱਧੀ ਵਿਚਾਰਵਾਨ ਜਾਂ ਦੇਹ ਹੈ ਜਲ ਬਿਨ, ਇਹ ਵਾਹਿਗੁਰੂ ਪਰਮੇਸ਼ੁਰ ਦੇ ਉਪਦੇਸ਼ ਜਲ ਪ੍ਰੇਮ ਤੋਂ ਬਿਨਾਂ, ਪਹਿਲਾਂ ਤਾਂ ਉਪਦੇਸ਼ ਲੈਣਾ, ਫਿਰ ਉਹਦਾ ਪ੍ਰੇਮ ਕਰਨਾ, ਪ੍ਰੇਮ ਨਾਲ ਉਹਨੂੰ ਜਪਣਾ। ਤਿੰਨ ਅਤੇ ਬਾਹਰੀ ਕਿਤੇ ਨਾ ਕਾਵੇ ਕਾਮ, ਜਲ ਬਿਨ ਸਾਖ ਕੁਮਲਾਵਤੀ। ਇਸ ਤਰ੍ਹਾਂ ਸ਼ੁਭ ਗੁਣਾਂ ਦੀ ਜਿਹੜੀ ਖੇਤੀ ਉਹ ਕੁਮਲਾ ਜਾਂਦੀ ਹੈ, ਸ਼ੁਭ ਗੁਣ ਮੱਧਮ ਪੈਣੇ ਹੋਏ ਸ਼ੁਰੂ ਹੋ ਜਾਂਦੇ ਹੈ, ਫਿਰ ਜੇ ਉੱਧਰ ਹੀ ਲੱਗਿਆ ਰਹੇ ਫਿਰ ਖਤਮ ਹੋ ਜਾਂਦੇ ਹੈ। ਜਲ ਬਿਨ ਸਾਖ ਉਪਜੈ ਨਾ ਹੀ ਦਾਮ, ਕਿ ਖੇਤੀ ਦਾ ਜਿਹਨਾਂ 'ਤੇ ਨਿਵਾਹ ਹੈ, ਖੇਤੀ ਕਰਕੇ ਗੁਜ਼ਾਰਾ ਕਰਦੇ ਨੇ, ਅੱਗੇ ਖੇਤੀ ਫਲੀਭੂਤ ਹੋਊਗੀ, ਕੁਛ ਆਪਣੇ ਖਾਣੇ ਵਾਸਤੇ ਰੱਖਣਗੇ ਅਤੇ ਕੁਝ ਆਪਣੇ ਵੇਚ ਕੇ ਮਾਇਆ ਇਕੱਠੀ ਕਰ ਲੈਂਦੇ ਹੈ, ਉਹਦੇ ਨਾਲ ਨਿਵਾਹ ਹੋ ਜਾਂਦਾ। ਇਸ ਕਰਕੇ ਉਹ ਜਦੋਂ ਖੇਤੀ ਸੁੱਕੀ ਗਈ ਤਾਂ ਉਹ ਫਿਰ ਉਹ ਤੋਂ ਅੱਗੇ ਆਪਣੇ ਨਿਵਾਹ ਜੋਗੀ ਰੱਖਣ ਵਾਲੀ ਕੀ ਕਰੂਗਾ, ਅਤੇ ਉਸ ਤੋਂ ਹੋਰ ਮਾਇਆ ਕੀ ਹੋਊਗਾ। ਇਸ ਤਰ੍ਹਾਂ ਜੇ ਸ਼ੁਭ ਗੁਣ ਹੀ ਨਾਸ਼ ਹੋ ਗਏ ਤਾਂ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਕਿੱਥੋਂ ਕਰ ਲਊਗਾ, ਅਤੇ ਗਿਆਨ ਹੋਣਾ ਦਮੜੇ ਮਾਇਆ ਉਹ ਕਿੱਥੋਂ ਹੋ ਜਾਊਗਾ? ਪਰੋਖ ਜਾਂ ਪਰੋਖਸ਼ ਗਿਆਨ ਫਿਰ ਨਹੀਂ ਹੁੰਦੇ, ਉਪਜੈ ਨਾ ਹੀ ਦਾਮ। ਚਲੋ ਜੀ।
ਹਰ ਨਾਹਾ ਨਾ ਮਿਲੀਏ ਸਾਜਨਾ ਕਤ ਪਾਈਏ ਵਿਸਰਾਮ।
ਅਤੇ ਫਲਸਰੂਪ ਹੈ ਵੀ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣਾ ਹਰ ਨਾਹ। ਵਾਹਿਗੁਰੂ ਪਰਮੇਸ਼ੁਰ ਜੋ ਸਾਰਿਆਂ ਦਾ ਹੀ ਮਾਲਕ ਹੈ, ਪਤੀ ਹੈ, ਇਸਤਰੀ ਰੂਪ ਅਲੰਕਾਰ ਦੁਆਰਾ ਕਹਿੰਦੇ ਨਾ ਮਿਲੀਏ ਸਾਜਨੇ, ਅਤੇ ਸੱਜਣ ਹੈ ਉਹ, ਇਸ ਲੋਕ ਦੇ ਵਿੱਚ ਵੀ ਸਹਾਇਤਾ ਕਰਦਾ, ਪ੍ਰਲੋਕ ਵਿੱਚ ਵੀ ਸਹਾਇਤਾ ਕਰਦਾ। ਹਰ ਨਾਹਨ ਮਿਲੀਏ ਸਾਜਨੇ ਕਤ ਪਾਈਏ ਵਿਸਰਾਮ। ਫਿਰ ਇੰਨੀਆਂ ਜੂਨਾਂ ਦੇ ਵਿੱਚ ਭਟਕਣਾ ਪਊਗਾ, ਕਿਤੇ ਵੀ ਉਹ ਟਿਕਦਾ ਨਹੀਂ ਹੈ, ਹੋਰ ਜੂਨ ਪਸ਼ੂ ਪੰਛੀਆਂ ਦੀ, ਮੱਛਰਾਂ ਦੀ, ਕੁੱਤਿਆਂ ਦੀ, ਹੋਰ ਦੀ ਕਈ ਐਸੀਆਂ, ਇੱਕੋ ਦਿਨ ਦੇ ਵਿੱਚ ਕਤ ਪਾਈਆਂ ਵਿਸਰਾਮ। ਪਰ ਵਾਹਿਗੁਰੂ ਪਰਮੇਸ਼ੁਰ ਦੇ ਵਿੱਚ ਤਾਂ ਨਹੀਂ ਉਹ ਟਿਕਾਣਾ ਪਾ ਸਕਦਾ, ਉਹ ਜਗ੍ਹਾ ਮਿਲ ਸਕਦੀ ਉਹਨੂੰ।
ਜਿਤ ਘਰ ਹਰ ਕੰਤ ਨਾ ਪ੍ਰਗਟਈ ਪਾਠ ਨਗਰ ਸੇ ਗ੍ਰਾਮ।
ਲਓ ਜੀ, ਹੋਰ ਦਿਸ਼ਾਂ ਦਿੰਦੇ ਹਨ ਸਾਨੂੰ ਸਮਝਾਉਣ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਘਰ ਦੇ ਵਿੱਚ ਜੀਵਾ ਅਵਸਥਾ ਹੈ, ਸੰਬੰਧ ਹੋ ਗਿਆ ਹੈ ਪਤੀ ਸਤੀ ਦਾ, ਅਤੇ ਉਹਨਾਂ ਦਾ ਵਿਛੋੜਾ ਹੈ, ਅਤੇ ਚਾਹੇ ਕਿੰਨੇ ਪਦਾਰਥ ਹੋਣ ਜਾਂ ਹੋਰ ਚੀਜ਼ ਹੈ, ਅਤੇ ਉਹਨਾਂ ਨੂੰ ਕੋਈ ਆਪਣੇ ਮਿਲਾਪ ਦਾ ਆਨੰਦ ਤਾਂ ਨਹੀਂ ਹੋ ਸਕਦਾ। ਜਿਤ ਕਰ ਹਰ ਕੰਤ ਨਾ ਪ੍ਰਗਟੀ, ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਪ੍ਰਗਟ ਨਹੀਂ ਹੁੰਦਾ, ਸਾਖਿਆਤ ਨਹੀਂ ਹੁੰਦਾ। ਜਿਤ ਕਰ ਹਰ ਪੰਤ ਨਾ ਪ੍ਰਗਟੀ
ਪਾਠ ਨਗਰ ਸੇ ਗ੍ਰਾਮ,
ਉਹ ਤਾਂ ਚਾਹੇ ਨਗਰ ਹੁੰਦਾ, ਗ੍ਰਾਮ ਛੋਟੇ ਪਿੰਡਾਂ ਨੂੰ ਕਹਿ ਦਿੰਦੇ ਹੈ, ਛੋਟੀ ਵਸੋਂ ਨੂੰ ਕਹਿ ਦਿੰਦੇ ਹੈ, ਅਤੇ ਨਗਰ ਜਿਹੜੀ ਬਹੁਤੀ ਵਸੋਂ ਉਹਨੂੰ ਵੱਡਿਆਂ ਨੂੰ ਕਹਿ ਦਿੰਦੇ ਹੈ। ਚਾਹੇ ਉਹ ਬਹੁਤੇ ਇਹੋ ਜਿਹੇ ਹੋਣ ਜਿਨ੍ਹਾਂ ਦੇ ਹਿਰਦਿਆਂ 'ਚ ਨਹੀਂ ਪ੍ਰਗਟ ਹੁੰਦਾ, ਅਤੇ ਚਾਹੇ ਥੋੜ੍ਹੇ ਹੋਣ, ਉਹਨਾਂ ਤੋਂ ਤਾਂ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈ। ਜੇ ਭੱਠ ਦੇ ਕੋਲ ਚਲੇ ਜਾਓ, ਅੱਗ ਦਾ ਸੇਕ ਆਉਂਦਾ ਹੈ, ਉਹਨਾਂ ਤੋਂ ਤਾਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਉਹੀ ਉਹਨਾਂ ਦੇ ਹਿਰਦੇ ਨੂੰ ਵੀ ਤਪਾਇਆ ਹੋਇਆ ਹੈ ਅਤੇ ਦੂਜਿਆਂ ਨੂੰ ਵੀ ਉਹੀ ਤਪਸ਼ਾਂਗੀ। ਭੱਠ ਨਗਰ ਸੇ ਗ੍ਰਾਮ, ਉਹ ਜਿਹੜੇ ਪਿੰਡ ਚਾਹੇ ਬਹੁਤੀ ਵਸੂ ਹੈ ਚਾਹੇ ਥੋੜ੍ਹੀ ਵਸੂ। ਚਲੋ ਜੀ,
ਸਰਬ ਸ਼ਿੰਗਾਰ ਤਮੋਲ ਰਾਸ ਸਾਲ ਦੇਹੀ ਸਭ ਖਾਮ।
ਲਓ ਜੀ, ਹੋਰ ਦਿਸ਼ਾਨ ਦਿੰਦੇ ਨੇ ਸਮਝਾਉਣ ਵਾਸਤੇ, ਕੋਈ ਕਸਰ ਨਾ ਰਹਿ ਜਾਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਇਹ ਪਹਿਲਾਂ ਤਾਂ 12 ਮਹਾ ਇਹ ਸਤਿਗੁਰੂ ਸਾਹਿਬ ਜੀ ਦਾ ਇਹ ਚੇਤ ਦੇ ਮਹੀਨੇ ਦੇ ਵਿੱਚ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ, ਮੰਜੀ ਸਾਹਿਬ ਜਿੱਥੇ ਕਥਾ ਹੁੰਦੀ ਹੈ, ਉੱਥੇ ਹੁਣ ਬਣ ਗਿਆ, ਉੱਥੇ ਨਾੜ ਕਥਾ ਹੁੰਦੀ ਹੈ, ਅਤੇ ਉਹ ਛੋਟਾ ਜਿਹਾ ਸੰਗਮਰਮਰ ਦਾ ਬਣਿਆ ਛਤਰੀ ਵਾਲਾ, ਉੱਥੇ ਕਹਿੰਦੇ ਉਚਾਰਨ ਕੀਤਾ। ਸਭ ਸੰਗਤਾਂ ਸਿੱਖ ਸਜੇ ਹੋਏ ਨੇ, ਸਿੱਖ ਸੰਗਤਾਂ ਸਜੀਆਂ ਹੋਈਆਂ ਨੇ, ਅਤੇ ਦੀਵਾਨ ਸਜਿਆ, ਬਾਬਾ ਬੁੱਢਾ ਸਾਹਿਬ, ਗੁਰਦਾਸ ਸਾਹਿਬ, ਵਿਦਵਾਨ, ਹੋਰ ਸੇਵਾ ਦੇ ਪੁੰਜ, ਭਾਈ ਮੰਝ ਆਦਿਕ, ਹੋਰ ਇਸ ਤਰ੍ਹਾਂ ਐਨ ਸੁਸ਼ੋਭਿਤ ਹੋ ਰਿਹਾ। ਅਤੇ ਗੁਰੂ ਘਰ ਦੀ, ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ ਤੋਂ ਮਹਿਮਾ, ਗੁਰੂ ਅੰਮ੍ਰਿਤਸਰ ਸਾਹਿਬ ਜੀ ਦੇ ਕੋਈ ਬ੍ਰਾਹਮਣ ਪੰਡਿਤ ਆ ਗਿਆ ਵਿਦਵਾਨ, ਉਹ ਸਤਿਗੁਰੂ ਸਾਹਿਬ ਜੀ ਦੀ ਸੰਗਤਾਂ ਦੀ ਸ਼ੋਭਾ ਵੇਖ ਕੇ ਵੀ ਵਿੱਦਿਆ ਜਾਣ ਰਹੇ ਸੀ, ਇਹ ਹੋਰ ਵਿੱਦਿਆ ਦੀ ਜੋਤਿਸ਼ ਦੀ, ਇਹ ਵੀ ਸੰਗਤਾਂ ਦੇ ਵਿੱਚ ਰਲ ਕੇ ਜਾਂ ਹੋਰ ਚੀਜ਼ ਆਪਣੇ ਵਿਚਾਰ ਦੱਸਣ ਲੱਗ ਪਿਆ। ਚਲੋ, ਗੁਰੂ ਘਰ ਦੇ ਸਿੱਖਿਆ ਅਨੁਸਾਰ, ਅਤੇ ਸਿੱਖਿਆ ਅਨੁਸਾਰ ਜਿਹੜਾ ਕੋਈ ਕਰਦਾ ਰਹੇ ਉਹ ਫਿਰ ਸੁਣ ਲੈਂਦੇ ਆ, ਸਿੱਖ ਵੀ ਸੁਣਨ ਲੱਗ ਪਏ, ਸੁਣਨ ਲੱਗ ਪਏ ਅਤੇ ਕੁਛ ਇਹਦੀ ਪੇਟਾ ਪੂਟਾ ਕਰਨ ਲੱਗ ਪਏ, ਅਤੇ ਚੰਗਾ ਉੱਥੇ ਅੰਮ੍ਰਿਤਸਰ 'ਚ ਮਕਾਨ ਬਣਾ ਲਿਆ ਜਿਹਦੇ ਗੁਰੂ ਕੇ ਮਹਿਲ ਹਨ, ਅਤੇ ਹੋਰਨਾਂ ਨੂੰ ਵੀ ਕਿਹਾ ਵੀ ਸਿੱਖ ਕਹਿਣ ਲੱਗੇ ਚਲ ਚੰਗਾ ਜੀ, ਤੁਸੀਂ ਵਿਚਾਰਵਾਨ ਹੋ ਅਤੇ ਤੁਸੀਂ ਸੁਣਾ ਲਿਆ ਕਰੋ, ਜਦੋਂ ਕੋਈ ਮਹੀਨਾ ਜਿਹਾ ਹੋ ਗਿਆ। ਇਹ ਚੰਗਾ ਵੱਡਾ ਹੋ ਗਿਆ ਅਤੇ ਇਸ ਨੂੰ ਮਾਣ ਵੀ ਹੋ ਗਿਆ, ਅਤੇ ਸਿੱਖ ਵੀ ਇਹਨੂੰ ਮਹਾਰਾਜ ਨੇ ਵੀ ਇੱਕ ਚੰਗਾ ਵੀ ਉਹ ਦੂਜੇ ਕਹਿਣ ਵੀ ਲਿਆ, ਅੱਜ ਪੰਡਿਤ ਜੀ ਆਏ ਨਹੀਂ ਅਤੇ ਸੁਣਾਉਣ, ਅਤੇ ਇਹਦੇ ਮਨ ਵਿੱਚ ਹੰਕਾਰ ਵੀ ਤੁਸੀਂ ਗੁਰੂ ਤਾਂ ਮੰਨਦੇ ਹੋ, ਉਹਨਾਂ ਨੂੰ ਸਭ ਕੁਛ ਭੇਟਾ ਪੂਜਾ ਕਰਦੇ ਹੋ ਅਤੇ ਮੈਂ ਨਹੀਂ ਆਉਂਦਾ, ਅਤੇ ਉਹ ਮਾਣ ਹੋਣੇ ਕਰਕੇ ਅਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਸਾਨੂੰ ਸੁਣਨ ਦੀ ਵਿਚਾਰ ਹੋਣੀ ਚਾਹੀਦੀ, ਕੋਈ ਸਿਆਣਾ ਸੁਣਾਵੇ ਅੱਗੇ ਉਹ ਸੁਣਾ ਦਿੰਦਾ ਸੀ ਵਿਚਾਰ ਦੇ ਨਾਲ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਅਤੇ ਭਾਈ ਗੁਰਦਾਸ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੇ ਖੜੋ ਕੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਕਹਿੰਦੇ ਕਿਵੇਂ ਭਾਈ ਸਾਹਿਬ ਖੜ੍ਹੇ ਹੋ, ਕਹਿੰਦੇ ਜੀ ਆਹ ਗੱਲ ਹੈ ਜਿਹੜਾ ਉਹ ਪੰਡਿਤ ਇਸ ਤਰ੍ਹਾਂ ਵਿਚਾਰਾ ਸੁਣਾਉਂਦਾ ਉਹ ਤਾਂ ਹੰਕਾਰੀ ਹੋ ਗਿਆ, ਅਤੇ ਉਹ ਨਹੀਂ ਹੁਣ ਸਿੱਖ ਕਹਿੰਦੇ ਵੀ ਸਾਨੂੰ ਕੋਈ ਸਿਆਣਾ ਸੁਣਾਇਆ ਕਰੇ ਅਤੇ ਤੁਸੀਂ ਸੁਣਾਓ, 12 ਮਹੀਨੇ ਜਾਂ ਹੋਰ ਚੀਜ਼ ਹੈ। ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ 12 ਮਹੀਨਾ ਤਾਂ ਉਚਾਰਨ ਕੀਤਾ ਹੋਇਆ ਹੈ ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ, ਅਤੇ ਉਹ ਤੁਸੀਂ ਸੁਣ ਲਿਆ ਕਰੋ, ਇੱਥੇ ਸਿੱਖ ਵਿਦਵਾਨ ਹੈਗੇ ਹੈ, ਭਾਈ ਗੁਰਦਾਸ ਸਾਹਿਬ ਵਰਗੇ ਹੈਗੇ, ਉਹਨਾਂ ਤੋਂ ਸੁਣ ਲਿਆ ਕਰੋ। ਉਹ ਕਹਿਣ ਲੱਗੇ ਮਹਾਰਾਜ, ਉਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ 12 ਬਹੁਤ ਕਠਿਨ ਅਲੰਕਾਰਾਂ ਦੇ ਵਿੱਚ ਹੈ ਔਰ ਸੂਤਰ ਰੂਪ ਦੇ ਵਿੱਚ ਹੈ, ਅਤੇ ਉਹਦੇ ਭਾਵ ਜਿਹੜੇ ਬਾਹਰ ਕੁਛ ਹੋਰ ਨੇ, ਅੰਦਰ ਕੁਛ ਹੋਰ, ਅੱਗੇ ਤੋਂ ਅੱਗੇ ਹੈ। ਜੇ ਵਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਅਤੇ ਇਹ ਕੀ ਸੀ ਬਾਹਰ ਗਈ ਹੋਈ ਹੈ, ਵਰਸੈ ਨਿਸਕਾਲੀ, ਫਿਰ ਰਾਤ ਕਾਲੀ ਹੈ, ਵਰਸ ਰਹੀ ਹੈ, ਅਤੇ ਡੱਡੂ ਦਾਦਰ ਮੋਰ ਅਤੇ ਇਹ ਬੋਲ ਰਹੇ ਨੇ, ਕਿਉਂ ਸੁਖ ਬਾਲੀ, ਜਿਹਦਾ ਪਤੀ ਘਰ ਦੇ ਵਿੱਚ ਨਹੀਂ ਉਹਨੂੰ ਕਿੱਥੇ ਸੁਖਦਾਇਕ ਲੱਗਦੇ ਨੇ। ਇਸ ਕਰਕੇ ਉਹਦੇ ਫਿਰ ਅੰਤਰੀ ਭਾਵ ਆਮ ਜਿਹੜੇ ਨੇ ਵੀ ਦਾਦਰ ਜਿਹੜੇ ਨੇ ਨਾ, ਦਾਦਰ ਮੋਰ ਜਿਹੜੇ ਦੁਆਤ ਦਰਸ਼ਨ ਦੂਜਾ ਭਾਵ ਹੈ ਉਹਦੇ ਸੰਕਲਪ ਉੱਠ ਰਹੇ ਨੇ, ਅਤੇ ਮੋਰ ਇੰਦਰੀਏ ਜਿਹੜੇ ਨੇ ਉਹ ਨਹੀਂ ਕੰਟਰੋਲ ਵਿੱਚ ਆਉਂਦੇ ਭਜਨ ਕਰਨ ਵਾਲੇ ਦੇ ਜਿਸ ਵੇਲੇ, ਅਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਕਿਵੇਂ ਸਾਡੀ ਸੁਰ ਚਲੇ ਜਾਊਗੀ। ਇਸ ਕਰਕੇ ਵੀ ਤੁਸੀਂ ਕਿਰਪਾ ਕਰੋ, ਜਿਹੜਾ ਸੁਖਾਇਨ ਹੋਵੇ ਅੱਗੇ ਵੀ ਬਾਣੀ ਉਚਾਰਨ ਕੀਤੀ ਉਚਾਰ ਦਿਓ, ਅਤੇ ਤਾਂ ਕਰਕੇ ਮਹਾਰਾਜ ਨੇ ਫਿਰ ਸੁਖੈਨ ਰੂਪ ਦੇ ਵਿੱਚ ਇਹ ਬਾਣੀ ਕੀਤੀ। ਨਾਲੇ ਗੁਰੂ ਮਹਾਰਾਜ ਦੀ ਆਪਣੀ ਜੈਸੀ ਇੱਛਾ ਸੰਸਾਰ ਦੇ ਤਾਰਨ ਦੀ, ਜਿਵੇਂ ਉਹ ਰਾਗੀਆਂ ਨੂੰ ਮਾਣ ਹੋ ਗਿਆ ਸੀ ਅਤੇ ਉਸ ਬਹਾਨੇ ਨਾਲ ਉਹਨਾਂ ਦਾ ਮਾਣ ਵੀ ਲਾਇਆ ਅਤੇ ਸਿੱਖਾਂ ਨੂੰ ਦਾਤ ਬਖਸ਼ ਦਿੱਤੀ। ਇਸ ਤਰ੍ਹਾਂ ਜਿਹੜੇ ਕੋਈ ਪੰਡਿਤ ਮਹੀਨੇ ਜਾਂ ਜੋਤੀਆਂ ਜੀ ਆਪਣੇ ਭਾਰਤ ਵਰਸ਼ ਦੀ ਭੂਮੀ ਹਿੰਦੂਆਂ ਦਾ ਵੀ ਪੰਡਿਤ ਸਾਹਿਬ ਕੋਲੋਂ ਜੀ ਜੋਤੀ ਕੋਲੋਂ ਮਹੀਨਾ ਸੁਖੋ ਜੀ ਕੈਸਾ ਚੜਿਆ, ਕੈਸਾ ਸਫਲਾ ਹੋਏਗਾ। ਉਹ ਗੁਰੂ ਮਹਾਰਾਜ ਨੇ ਸਭ ਸੰਗਤਾਂ ਨੂੰ, ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਅੱਗੇ ਬੁੱਧ ਬਖਸ਼ ਕਰਕੇ ਉਹ ਸਭ ਕੁਛ ਇਹ ਦਾਤ ਬਖਸ਼ੀ ਹੈ। ਇਹ ਇਸ ਦਾ ਵਿਚਾਰ ਸੀ ਦੂਸਰੇ ਮਹਾਂ ਉਚਾਰਨ ਕਰਨ ਦਾ। ਹੁਣ ਪੜ੍ਹੋ ਜੀ ਇਹੀ
ਸਰਬ ਸਿਗਾਰ ਤੋਂ ਮੋਲ ਰਸ।
ਦੇਖੋ ਜਿਵੇਂ ਸਰਬ ਸਿਗਾਰ ਪਤੀ ਸਤੀ ਵਰਤ ਵਾਲੇ ਵੀ ਜਿਹੜੇ ਬੀਬੀ ਦੇ ਸਾਰੇ ਸ਼ਿੰਗਾਰ ਕੀਤੇ ਹੋਣ, ਸਰਬ ਸ਼ਿੰਗਾਰ 16 ਸ਼ਿੰਗਾਰ ਹੈ ਗਿਣਤੀ ਦੇ ਵਿੱਚ, ਬਾਹਰਲੇ ਵੀ ਪਤਲੇ ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ, ਉਹਨਾਂ ਦੀ ਇੱਥੇ ਵਿਚਾਰ ਕੀ ਕਰਨੀ ਹੈ। ਜਿਹੜੇ ਵੀ ਤ੍ਰੈ ਕਾਲੇ ਤਿੰਨੇ ਕਾਲਾਂ ਦੇ ਵਿੱਚ ਭਜਨ ਕਰਨਾ, ਦੋ ਉਜਲੇ ਅਤੇ ਪਤਲੇ ਪੰਜ ਕਾਮ ਕ੍ਰੋਧ ਪਤਲੇ ਕਰਨੇ, ਇਸ ਤਰ੍ਹਾਂ ਅੰਤਰੀ ਵਰ ਸਾਧਨ ਨੇ। ਅਤੇ ਸਰਵ ਸ਼ਿੰਗਾਰ ਤੰਬੋਲ ਰਸ, ਸਾਰੇ ਸ਼ਿੰਗਾਰ ਵੀ ਹੋਣ ਪਰ ਜਿਹੜੇ ਉਹਦੇ ਲਾਏ ਹੋਏ ਸ਼ਿੰਗਾਰ ਕਾਹਦੇ ਲਈ ਹੁੰਦੇ, ਮੋਹਿਤ ਕਰਨ ਵਾਸਤੇ ਹੁੰਦੇ। ਜਿਹਦਾ ਸਰੀਰ ਹੀ ਉਹ ਜਿਹਾ ਹੋਵੇ ਵਿਚਾਰੇ ਦਾ ਮੇਰੇ ਵਰਗਾ, ਤਾਂ ਉਹਨੂੰ ਸ਼ਿੰਗਾਰ ਕੀ ਕਰਨਗੇ। ਸੋ ਕੁਦਰਤੀ ਜਿਹੜੇ ਹੈ ਵਾਹਿਗੁਰੂ ਨੇ ਬਣਾਏ ਹੋ ਉਹਦੇ ਵਰਗਾ ਅਤੇ ਸ਼ੁਭ ਗੁਰਾਂ ਰੂਪੀ ਸ਼ਿੰਗਾਰ ਸਾਧਨਾ ਤੋਂ ਬਿਨਾਂ ਕੋਈ। ਸਰਵ ਸ਼ਿੰਗਾਰ ਤੰਬੋਲ ਰਸ, ਤੰਬੋਲ ਬੀੜੇ ਖਾਣੇ, ਪਾਨਾਂ ਦੇ ਬੀੜੇ ਖਾਣੇ। ਇਸ ਤਰ੍ਹਾਂ ਹੀ ਮਹਾਂਵਾਕਾਂ ਦਾ ਉਚਾਰਨ ਕਰਨਾ, ਬਾਹਰੋਂ ਉਹਦੀ ਕਮਾਈ ਤਾਂ ਹੈ ਨਹੀਂ, ਮੰਨਣ ਹੈ ਨਹੀਂ। ਤੰਬੋਲ ਰਸ ਅਤੇ ਫਿਰ ਰਸਾਂ ਦਾ ਵਿੱਚ ਕੋਈ ਰਸ ਕਸ ਇਕੱਠੇ ਕਰਨੇ ਖਾਣ ਪੀਣ ਵਾਲੇ, ਜੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤਿੰਨ ਰੋਗ ਰਜਾਈਆਂ ਦਾ ਉੜਨ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ। ਬੜੇ ਬੜੇ ਖੇੜਿਆਂ ਨਗਰਾਂ ਦੇ ਵਿੱਚ ਰਹੋ, ਮਕਾਨ ਬਣਾਓ, ਕੋਠੀਆਂ ਬਣਾਓ ਜਾਂ ਹੋਰ ਹੈ, ਜੇ ਉਸ ਇਸਤਰੀ ਦਾ ਪਤੀ ਨਹੀਂ ਜਾਂ ਹੋਰ ਚੀਜ਼ ਹੈ ਤਾਂ ਫਿਰ ਕੀ ਹੈ। ਇਸ ਬੁੱਧੀ ਦਾ ਜੀਵ ਆਤਮਾ ਦਾ ਜੇ ਮੇਲ ਹੀ ਨਹੀਂ ਹੋਇਆ ਤਾਂ ਫਿਰ ਕੀ ਹੈ।
ਸਨ ਦੇਹੀ ਸਭ ਖਾਮ,
ਇਸ ਕਰਕੇ ਉਹਦੀ ਤਾਂ ਦੇਹੀ ਦੇ ਸਮੇਤ ਹੀ ਉਹ ਕੱਚੇ ਹੈ। ਜਿਸ ਤਰ੍ਹਾਂ ਕੱਚਾ ਫਲ ਖਾਓ ਤਾਂ ਕੌੜਾ ਹੁੰਦਾ ਹੈ, ਦੁਖਦਾਇਕ ਹੁੰਦਾ ਹੈ, ਇਸ ਤਰ੍ਹਾਂ ਹੀ ਉਹਦੇ ਜਿਹੜੇ ਐਸੇ ਸਾਧਨ ਜੇ ਉਹਨਾਂ ਦੇ ਫਲ ਦੱਸਣੇ ਉਹ ਸਭ ਕਚਿਆਈ ਵਾਲੇ ਹੈ, ਕੋਈ ਪਕਿਆਈ ਵਾਲੇ ਪਰਮੇਸ਼ਰ ਨੂੰ ਮਿਲਣ ਵਾਲੇ ਨਹੀਂ ਹਨ।
ਪ੍ਰਭ ਸਵਾਮੀ ਕੰਤ ਬਿਹੂਣੀਆ ਮੀਤ ਸੱਜਣ ਸਭ ਜਾਮ,
ਇਸ ਕਰਕੇ ਵਾਹਿਗੁਰੂ ਪਰਮੇਸ਼ਰ ਪ੍ਰਭ ਸਵਾਮੀ ਕੰਤ ਬਿਹੂਣੀਆ। ਹੁਣ ਅਖੀਰ ਤੇ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਪਤੀ ਤੋਂ ਬਿਨਾਂ ਮੀਤ ਸੱਜਣ ਸਭ ਜਾਮ, ਜਿਹੜੇ ਸੰਸਾਰ ਦੇ ਮਿੱਤਰ ਬਣਾਏ ਹੋਏ ਨੇ ਮੀਤ ਸੱਜਣ ਵੀ ਉਹ ਔਖੇ ਵੇਲੇ ਹੋਰ ਹੋਊਗੀ ਮਾਇਆ ਹੋਰ ਪਦਾਰਥ ਬਣਾਏ ਹੋਏ ਹਨ। ਕੋਈ ਜਨ ਹਰ ਕੋਈ ਜਾਣੇ ਕਵਨ ਨਹੀਂ ਹੈ ਜਗਮੀਤ, ਸਾਰਾ ਇਸ ਵਿੱਚ ਕਿਹਾ ਹੈ। ਜਿਸ ਹੋਏ ਕਿਰਪਾਲ ਸੋਈ ਵਿਦ ਬੂਜੇ ਤਾਂ ਕਿ ਨਿਰਮਾਤ ਪਿਤਾ ਬੰਤਾ ਸਤਬੰਧਵ, ਇਸ ਮੀਤ ਅਰ ਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਸਭ ਚਲੇ ਜਾਣ ਵਾਲੇ ਆ, ਜਾਮ ਸਗੋਂ ਉਸ ਵੇਲੇ ਜਮਾਂ ਦੀ ਨਿਆਈ ਹੋ ਜਾਂਦੇ, ਉਹਨਾਂ ਦਾ ਮੋਹ ਜਾਂ ਹੋਰ ਉਹ ਛੁਡਾ ਨਹੀਂ ਸਕਦਾ। ਮੀਤ ਸੱਜਣ ਸਭ ਜਾਮ, ਚਲੀਏ
ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀ ਜਨਾ,
ਇਸ ਕਰਕੇ ਬੇਨਤੀਆਂ ਕਰੇ ਵਾਹਿਗੁਰੂ ਪਰਮੇਸ਼ਰ ਦੇ ਆਸ਼ੀਰਵਾਦ ਰੂਪ ਮੰਗਲ ਦੁਆਰਾ, ਨਾਨਕ ਕੀ ਬੇਨਤੀਆਂ ਮਹਾਰਾਜ ਸਾਹਿਬ ਕਰ ਕਿਰਪਾ ਦੀ ਜਨਾ, ਸਾਡੇ ਹਿਰਦੇ ਦੇ ਵਿੱਚ ਆਪ ਜੀ ਦਾ ਜਿਹੜਾ ਰਸਮਈ ਅਤੇ ਆਨੰਦਮਈ ਅਭਿਆਸ ਨਾਮ ਰੂਪ ਜਿਹੜਾ ਉਹ ਬਖਸ਼ੋ, ਹਰ ਵੇਲੇ ਚੱਲਿਆ ਰਹੇ।
ਹਰ ਵੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਜਲ ਧਾਮ,
ਹਰ ਮੇਲੋ ਸਵਾਮੀ ਸੰਗ ਪ੍ਰਭ ਪੇ। ਵਾਹਿਗੁਰੂ ਪਰਮੇਸ਼ਰ ਇਹ ਸਤਿਗੁਰੂ ਸਾਹਿਬ ਜੀ ਬੇਨਤੀ ਕਰਨੀ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਸ ਦਾ ਹਮੇਸ਼ਾ ਹੀ ਜਿਹੜਾ ਘਰ ਸਰੂਪ ਹੈ ਉਹ ਅਚਲ ਸਰੂਪ ਹੈ, ਅਚਲ ਸਰੂਪ ਅਚਲ ਮੂਰਤ ਅਨੁਭਵ ਪ੍ਰਕਾਸ਼ ਹੈ। ਚਲੀਏ ਜੀ
ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਕਣਾ।
ਚੇਤ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਵੀ ਚੇਤਨਾ ਹੈ ਤਾਂ ਚੇਤ ਲੈ ਇਸ ਦਿਨ ਮੈਂ ਪ੍ਰਾਣੀ। ਇਸ ਦੇ ਨਾਲ ਕੀ ਇੱਕ ਰਸ ਆਨੰਦ ਹੋਵੇਗਾ, ਨਹੀਂ ਤਾਂ ਦੁਨੀਆਂ ਦੇ ਪਦਾਰਥਾਂ ਦੇ ਆਨੰਦ ਉਨੇ ਚਿਰ ਤੁਸੀਂ ਖਾਓ ਪੀਓ ਜਾਂ ਸਪਰਸ਼ ਕਰੋ ਉਨੇ ਚਿਰ ਹੈ, ਫਿਰ ਦੁੱਖ ਰੂਪ ਨੇ। ਹੋਵੇ ਆਨੰਦ ਕਣਾ, ਇੱਕ ਰਸ ਆਨੰਦ ਸਾਖਿਆਤ ਹੋਵੇਗਾ।
ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ।
ਕੋਈ ਕ੍ਰਸ਼ਨ ਪ੍ਰਾਪਤ ਕਹਿੰਦੇ ਹੁੰਦੇ ਹੈ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਸਾਸ ਗ੍ਰਾਸ ਨਹੀਂ ਭੁੱਲਦਾ, ਵਾਹਿਗੁਰੂ ਪਰਮੇਸ਼ੁਰ ਵਿੱਚ ਜੁੜੇ ਹੋਏ ਨੇ ਕਿਰਪਾ ਦੇ ਨਾਲ, ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਕਰਕੇ ਫਿਰ ਪਤਾ ਲੱਗਦਾ ਵੀ ਕਿਵੇਂ ਮਿਲਦਾ ਹੈ। ਗੁਰੂ ਦੀ ਸ਼ਰਨ ਲਓ, ਸਰਵਨ ਮੰਨਨ ਕਰੋ।
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ।
ਸੰਤ ਜਨਾ ਮਿਲ ਪਾਈ, ਉਹ ਕੀ ਕਹਿੰਦੇ ਵੀ ਤੁਸੀਂ ਕਹਿੰਦੇ ਸਤ ਹੋ, ਕਹਿੰਦੇ ਰਸਨਾ ਨਾਲ ਤਾਂ ਬੋਲਦੇ ਹੋ, ਫਿਰ ਰਸਾਂ ਨਾਲ ਵਾਹਿਗੁਰੂ 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 ਕਰੀ ਚਲੋ, ਉਹਨੂੰ ਸੁਣੋ। ਰਸਨਾ ਨਾਮ
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ।
ਇਹ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਪਰਮੇਸ਼ੁਰ ਨੂੰ ਪ੍ਰਾਪਤ ਕਰਾਇਆ ਉਹਨਾਂ ਉਹ ਆਏ ਹੋਏ ਭਾਈ ਗਿਣਤੀ ਦੇ ਵਿੱਚ ਨੇ, ਸਫਲੇ ਨੇ ਵਾਹਿਗੁਰੂ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ, ਅਤੇ ਉਹਨਾਂ ਨੂੰ ਇਹ ਗਣ ਹੁੰਦੇ ਰਾਮ ਗਣ ਜਮਦੂ, ਉਹਨਾਂ ਨੂੰ ਅਖੀਰ 'ਤੇ ਭਗਤ ਲੋਕ ਲੈਣ ਆਉਂਦੇ ਆ ਜਿਹੜੇ ਉਪਾਸ਼ਕ ਹੈ। ਚਲੀਏ,
ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ।
ਐਸੇ ਵੀ ਮੈਂ ਵੀ ਖਿਨ ਉਸ ਵਾਹਿਗੁਰੂ ਪਰਮੇਸ਼ੁਰ ਤੋਂ ਬਿਨਾਂ ਉਹਨਾਂ ਦਾ ਜੀਵਨ ਨਹੀਂ ਰਹਿੰਦਾ ਹੈ, ਘਬਰਾ ਜਾਂਦਾ ਹੈ ਮਨ ਜਾਂ ਹੋਰ ਜੀ। ਬਿਰਥਾ ਜਨਮ ਜਣਾ, ਉਹ ਆਪਣਾ ਜਨਮ ਐਵੇਂ ਬਿਰਥ ਹੀ ਸਮਝਦੇ ਹਨ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਸਿਮਰਨ ਤੋਂ ਬਿਨਾਂ।
ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ।
ਕਿਸੇ ਅਸਤੀ ਪੰਥੀ ਪ੍ਰੈਤਾ ਰੂਪ ਕਰਕੇ ਉਸ ਜਲਾਂ ਥਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਵੀ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਵਿੱਚ ਵੀ ਰਹੇ, ਜਲਾਂ ਥਲਾਂ ਦੇ ਵਿੱਚ ਖੁਸ਼ਕ ਸਥਾਨ ਦੇ ਵਿੱਚ ਵੀ ਜਿਨ੍ਹਾਂ ਦੇ ਆਪਣੇ ਮੋਹ ਆਦਿ ਖੁਸ਼ਕ, ਜਲ ਥਲ ਮਹੀ ਅਲ ਪੂਰਿਆ ਧਰਤੀ ਦੇ ਵਿੱਚ ਵੀ ਸਾਰਿਆਂ ਦੇ ਰਵਿਆ ਵਿੱਚ ਬਣਾ, ਅਤੇ ਬਣਾ ਦੇ ਵਿੱਚ ਵੀ ਜੰਗਲਾਂ ਦੇ ਵਿੱਚ ਸਭ ਥਾਂ ਦੇ ਵਿੱਚ, ਇਸ ਤਰ੍ਹਾਂ ਸਰੀਰ ਦੇ ਵਿੱਚ ਵੀ ਇੰਦਰੀਆਂ ਨੇ ਵੀ ਸਭ ਥਾਂ ਰਮਿਆ ਹੋਇਆ ਹੈ।
ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁੱਖ ਗਣਾ।
ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ੁਰ ਜੇ ਕਰਕੇ ਭਾਈ ਚੇਤਨ ਚੇਤੇ ਨਹੀਂ ਆਉਂਦਾ, ਫਿਰ ਜਨਮਾਂ ਮਰਨਾਂ ਦੇ ਵਿੱਚ ਪਾਉਂਗੇ, ਹੋਰ ਜਿਵੇਂ ਕਿੰਨਾ ਕੁ ਦੁੱਖ ਗਿਣੀਏ ਉਹ ਗਿਣਿਆ ਨਹੀਂ ਜਾਂਦਾ।
ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ।
ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ੁਰ ਦਾ ਭੇਦ ਨਿਸ਼ਚੇ ਦੇ ਨਾਲ ਉਚਾਰਨ ਕੀਤਾ ਹੈ, ਉਹਨਾਂ ਦੇ ਬਾਂਹ ਮਣਾ ਮੂੰਹ ਸ਼੍ਰੋਮਣੀ ਭਾਗ ਹਨ।
ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ।
ਗੁਰੂ ਅਰਜਨ ਸਾਹਿਬ ਜੀ ਸਿੱਖਿਆ ਦਿੰਦੇ ਭਾਈ ਗੁਰਮੁਖੋ, ਜਿਹੜੇ ਗੁਰਮੁਖ ਨੇ ਉਹਨਾਂ ਦਾ ਵਾਹਿਗੁਰੂ ਪਰਮੇਸ਼ੁਰ ਨੇ ਦਰਸ਼ਨ ਵਾਸਤੇ ਚਿੱਤ ਚਾਹੁੰਦਾ ਰਹਿੰਦਾ ਹੈ, ਉਹਨਾਂ ਦੇ ਮਨ ਦੇ ਵਿੱਚ ਪਿਆਸਾ ਜਿਗਿਆਸਾ ਲੱਗੀ ਰਹਿੰਦੀ ਹੈ।
ਚੇਤ ਮਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ।
ਐਸੇ ਚਿੰਤਨ ਦਾ ਸਮਾਂ ਜਿਹੜੀ ਅਵਸਥਾ ਹੈ ਮਨੁੱਖਾ ਦੇ ਵਿੱਚ ਹੀ ਹੋ ਸਕਦੀ ਹੈ। ਸੋ ਪ੍ਰਭੂ ਚੇਤ ਮਿਲਾਏ, ਸੋ ਪ੍ਰਭੂ ਬੇਨਤੀਆਂ ਕਰੇ, ਹੇ ਪ੍ਰਭੂ ਵਾਹਿਗੁਰੂ ਪਰਮੇਸ਼ੁਰ ਸਾਨੂੰ ਮਿਲਾ ਲੈ। ਤਿਸ ਕਹਿ ਪਾਏ ਲੱਗਾ, ਉਸ ਵਾਹਿਗੁਰੂ ਦੇ ਪਰਮੇਸ਼ੁਰ, ਇਹ ਇਸ ਦੇ ਵਿੱਚੋਂ ਵੀ ਪ੍ਰਤੀਤ ਹੁੰਦਾ ਅਰਥ, ਚੇਤ ਮਿਲਾਏ ਸੋ ਪ੍ਰਭੂ, ਉਸ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਜਿਹੜਾ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੇ ਤਾਈ। ਇਹ ਤਾਂ ਫਿਰ ਕੋਈ ਹੋ ਗਿਆ, ਕਿਰਪਾ ਕਰੇ ਤਾਂ ਸਤਿਗੁਰੂ ਮਿਲੇ, ਉਹ ਵੀ ਸੱਚੇ ਸਤਿਗੁਰੂ ਹੋਣ ਜੈਸੇ ਦਸਵੀਂ ਪਾਤਸ਼ਾਹ, ਉਹਨਾਂ ਦੇ ਪਵਿੱਤਰ ਉਪਦੇਸ਼ ਗੁਰੂ ਔਰ ਸੰਗਤ ਕਰਨੀ, ਔਰ ਹਮੇਸ਼ਾ ਲਈ ਇਹ ਨਿਯਮ ਬਣਾਤਾ ਜਿਸ ਨੇ ਉਪਦੇਸ਼ ਲੈਣਾ ਹੈ ਉਹ ਪੰਜਾਂ ਪਿਆਰਿਆਂ ਤੋਂ ਉਪਦੇਸ਼ ਲਓ, ਇਹੀ ਉਪਦੇਸ਼ ਦੇਣ, ਉਹ ਵੀ ਸੇਵਾਦਾਰ ਬਣ ਕੇ ਰਹਿਣ। ਜਦੋਂ ਆਪ ਗੁਰੂ ਮਹਾਰਾਜ ਸੇਵਾਦਾਰ ਬਣ ਕੇ ਰਹੇ, ਸੋ ਭੁੱਲ ਚੁੱਕ ਦੀ ਸੇਵਾ ਕਰਨੀ। ਹਾਂਜੀ, ਕੀ ਆ ਗਈ ਪੜ੍ਹਦੇ?
ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ।
ਹੇ ਵਾਹਿਗੁਰੂ ਪਰਮੇਸ਼ੁਰ, ਸਾਡੇ ਮਨ ਦੇ ਵਿੱਚ ਪਿਆਸ ਹੈ, ਸ਼ਰਧਾ ਹੈ, ਮੇਰਾ ਸਰੀਰ ਵੀ ਹੁਣ ਤਾਂ ਸਾਰਿਆਂ ਨੂੰ ਹੀ ਠੰਡ ਨੇ ਮੰਨ ਗਈ, ਦੁਨੀਆ ਵੀ ਮਨ ਬਹੁਤ ਪਈ ਹੈ, ਉਹ ਮੇਰੇ 'ਤੇ ਵੀ ਪਿੱਛੇ ਇਸ ਕਰਕੇ ਨਹੀਂ ਆ ਸਕਿਆ, ਬਹੁਤਾ ਬੈਠ ਨਹੀਂ ਸਕਿਆ, ਆ ਵੀ ਬੈਠਣਾ ਉੱਠਣਾ ਹੁਣ ਸਹਾਰੇ ਨਾਲ ਹੀ ਹੈ, ਕੁਛ ਵਸਾਂ ਅਨੁਸਾਰ ਹੈ, ਇਸ ਕਰਕੇ ਭੁੱਲ ਚੁੱਕ ਦੀ ਵੀ ਸ਼ਿਮਾ ਕਰਨੀ। ਅਤੇ ਆਪਣੇ ਹੁਣ ਅੱਗੇ ਕੀਰਤਨ ਤੋਂ ਪਹਿਲਾਂ ਸੀ, ਹੁਣ ਕੀਰਤਨ ਕਰਨਗੇ ਸਿੰਘ, ਉਹ ਕੀਰਤਨ ਤੋਂ ਬਾਅਦ ਫਿਰ ਅਰਦਾਸ ਹੋਈ ਕਿਹੜੇ ਕੀਰਤਨ ਕਰਨ ਵਾਲੇ। ਉਹ ਇੱਥੇ ਸਟੇਜ 'ਤੇ ਆ ਜਾਣ ਅਤੇ ਮੈਨੂੰ ਕਿਵਾਂ ਕਰੋ, ਛੁੱਟੀ ਦਿਓ। ਆ ਵੀ ਮੱਲੋ ਮੱਲੀ ਹੁਣ ਸਰੀਰ ਨਹੀਂ ਬੈਠਦਾ, ਜਾਂ ਸਹਾਰੇ ਨਾਲ ਹੀ ਚੀਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਦਰਸ਼ਨ ਕਹੋ ਮਨ ਲੋਚਦਾ, ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।